ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਦ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਦ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ, ਹੈ ਤੂੰ ਹੋਵਨਹਾਰ। ਅਗਮ ਅਗਾਧ ਊਚ ਆਪਾਰ, ਜੋ ਤੁਧ ਸੇਵਹਿ ਤਿਨ ਭਾਉ ਦੁਖ ਨਾਹੇ। ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੈ ਸੋ ਤੇਰਾ ਰੂਪ। ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਜਨ ਸੋਏ। ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਰੱਖੋ ਰੱਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਜੁਗ ਜੁਗ ਅਟਲ ਨਿਰੰਕਾਰ ਸ਼ਬਦ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਏ।
ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦੀ ਬਾਬਤ ਗੁਰਬਾਣੀ ਦੇ ਵਿੱਚ ਲਿਖਿਆ ਹੈ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਆਪ ਪਰਮੇਸ਼ਰ ਸਰੂਪ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਇਹ ਪਾਵਨ ਪਵਿੱਤਰ ਬਾਣੀ ਸ੍ਰੀ ਮੁੱਖ ਵਾਕ ਹੈ, ਜੋ ਅੱਜ ਸਵੇਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਤਿਲੰਗ ਰਾਗ ਦੇ ਵਿੱਚ ਦੂਜੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 723 ਤੋਂ ਸ਼ੁਰੂ ਹੋ ਕੇ 24 ਤੱਕ ਇਹ ਪਾਵਨ ਸ਼ਬਦ ਸੁਭਾਇਮਾਨ ਹੈ, ਜਿਸ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਜਿੱਥੇ ਵੀ ਕਿਤੇ ਜਿੰਨੀ ਤੇਰੀ ਸ੍ਰਿਸ਼ਟੀ ਸਾਜੀ ਹੈ, ਇੱਕ ਤੂੰ ਵਰਤਦਾ ਹੈ, ਤੇਰੇ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ, ਤੇ ਤੇਰਾ ਹੀ ਜ਼ੋਰ ਬਲ ਤਾਣ ਸਾਰਿਆਂ ਵਿੱਚ ਵਰਤਦਾ ਹੈ। ਜਿਹੜੇ ਤੈਨੂੰ ਜਪਦੇ ਨੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਐਸੀ ਵਿਚਾਰ ਮਹਾਰਾਜ ਜੀ ਨੇ ਇਹਨਾਂ ਪਾਵਨ ਬਚਨਾਂ ਵਿੱਚ ਰੱਖੀ ਹੈ। ਪਹਿਲੀ ਪੰਗਤੀ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਪਰਮਾਤਮਾ ਤੇਰੇ ਤੋਂ ਬਿਨਾਂ ਦੂਜਾ ਹੋਰ ਕੋਈ ਵੀ ਨਹੀਂ। ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਆਏ, ਗੱਲ ਕੀ ਆਪ ਅਕਾਲ ਪੁਰਖ ਆਇਆ ਤੇ ਮਹਾਰਾਜ ਨੇ ਆ ਕੇ ਇੱਕ ਦੀ ਗੱਲ ਕੀਤੀ ਕਿ ਦੂਜਾ ਹੋਰ ਕੋਈ ਨਹੀਂ, ਤੇ ਸਤਿਗੁਰੂ ਮਹਾਰਾਜ ਤੋਂ ਪਹਿਲਾਂ ਜਿੰਨੇ ਵੀ ਦੇਵੀ ਦੇਵਤੇ ਪੀਰ ਪੈਗੰਬਰ ਗਾਉਂਸ ਔਲੀਏ ਰਸੂਲ ਅਨੇਕਾਂ ਹੀ ਆਏ, ਉਹਨਾਂ ਇੱਕ ਦੀ ਗੱਲ ਤੇ ਕਰਦੇ ਸੀ ਪਰ ਨਾਲ ਦੂਜਾ ਕੋਈ ਨਾ ਕੋਈ ਜ਼ਰੂਰ ਰੱਖਦੇ ਸੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿੱਥੋਂ ਮਹਾਰਾਜ ਨੇ ਬਾਣੀ ਸ਼ੁਰੂ ਕੀਤੀ ਹੈ ਉੱਥੇ ਇੱਕ ਦੀ ਗੱਲ ਕੀਤੀ ਏ, ਤੇ ਜਿੱਥੇ ਜਾ ਕੇ ਇਸ ਬਾਣੀ ਦੀ ਸਮਾਪਤੀ ਕੀਤੀ ਹੈ ਨੌਵੇਂ ਜਾਮੇ ਦੇ ਵਿੱਚ, ਉੱਥੇ ਵੀ ਇੱਕ ਦੀ ਗੱਲ ਏ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦੀ ਗੱਲ ਕਰਦੇ ਆ, ਧੰਨ ਗੁਰੂ ਨਾਨਕ ਦੇਵ। ਵੇਖੋ ਸਾਧ ਸੰਗਤ, ਭਾਵੇਂ ਮਹਾਰਾਜ ਰੱਬ ਦਾ ਰੂਪ ਨੇ, ਆਪ ਰੱਬ ਨੇ, ਪਰ ਫਿਰ ਵੀ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਨ ਲਈ ਕਿ ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਨਾਮ ਵੀ ਉੱਥੋਂ ਹਟਾ ਲਿਆ ਅਖੀਰਲੇ ਸਲੋਕ ਦੇ ਵਿੱਚੋਂ। ਪਹਿਲਾਂ ਜਦੋਂ ਆਪਾਂ ਸ਼ੁਰੂ ਵਿੱਚ ਪੜ੍ਹਦੇ ਮੂਲ ਮੰਤਰ, ਇੱਕ ਓਅੰਕਾਰ ਤੋਂ ਇੱਕ ਦੀ ਗੱਲ ਕਰਦੇ, ਸਤਿਗੁਰੂ ਮਹਾਰਾਜ ਇੱਕ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ, ਤੇ ਜਦੋਂ ਅਖੀਰ ਨੌਵੇਂ ਜਾਮੇ ਦੇ ਵਿੱਚ ਸੰਕੋਚਦੇ ਨੇ, ਅਖੀਰਲਾ ਸਲੋਕ ਹੈ, ਰਾਮ ਨਾਮ ਉਰ ਮੈਂ ਗਹਿਓ ਜਾਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ, ਉਹਦੇ ਵਿੱਚ ਨਾਨਕ ਨਾਮ ਨਹੀਂ ਹੈਗਾ। ਬਾਕੀ 56 ਸਲੋਕਾਂ ਚ ਹੈ, 57ਵੇਂ ਵਿੱਚ ਨਹੀਂ। ਐਸੇ ਨੇ ਮੇਰੇ ਦੀਨ ਦਿਆਲ ਕਿ ਹੈ ਹੀ ਇੱਕ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ। ਤੇ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਦਾਵਣੀ ਵਾਲਾ ਸ਼ਬਦ ਉਚਾਰਨ ਕਰਦੇ ਨੇ ਤੇ ਉੱਥੇ ਇਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਤਮ ਸੰਸਾਰ ਚਰਨ ਲਗਤਰੀਏ ਸਭ ਨਾਨਕ ਬ੍ਰਹਮ ਪਸਾਰੋ, ਜੇ ਇੱਕ ਹੈ ਤੇ ਜਿੰਨਾ ਪਸਾਰਾ ਹੈ ਇਹ ਵੀ ਉਸੇ ਇੱਕ ਦਾ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਚਾਰ ਚ ਫਿਰ ਹੀ ਉਹ ਵਰਤਦਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ, ਇੱਕ ਹੀ ਹੈ, ਤੇ ਜੋ ਉਹ ਕਰਦਾ ਹੈ ਉਹੋ ਹੀ ਹੁੰਦਾ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਨ ਹੈ ਜਲ ਥਲ ਮਹੀਅਲ ਸੋਏ। ਸਾਰੀ ਬਾਣੀ ਵਿੱਚ ਮਹਾਰਾਜ ਨੇ ਇੱਕ ਤੇ ਜ਼ੋਰ ਦਿੱਤਾ ਹੈ ਕਿ ਹੇ ਮਨੁੱਖ ਇੱਕ ਦੇ ਨਾਲ ਜੁੜ ਜਾ, ਔਰ ਇਹ ਜਦੋਂ ਮਨੁੱਖ ਇੱਕ ਦੇ ਨਾਲ ਜੁੜਦਾ ਨਾ ਸਾਧ ਸੰਗਤ, ਦੂਜਾ ਕੋਈ ਨਹੀਂ ਸਮਝਦਾ, ਤੇ ਗੁਰੂ ਸਾਹਿਬ ਜੀ ਇੰਨੀ ਦੂਰ ਅੰਦੇਸ਼ੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਮਨੁੱਖ ਇਹ ਗੱਲ ਸੋਚੇਗਾ ਕਿ ਇੱਕ ਹੈ, ਇੱਕ ਤੋਂ ਬਿਨਾਂ ਦੂਜਾ ਕੋਈ ਨਹੀਂ, ਤੇ ਫਿਰ ਇਹ ਨਹੀਂ ਗੱਲ ਆਖੇਗਾ ਕਿ ਉਹ ਹਿੰਦੂ ਨੇ, ਉਹ ਮੁਸਲਮਾਨ ਨੇ, ਉਹ ਈਸਾਈ ਨੇ, ਆਹ ਮੇਰੇ ਦੇਸ਼ ਦੇ ਨੇ, ਆਹ ਉਹਦੇ ਦੇਸ਼ ਦੇ ਨੇ, ਆਹ ਮੇਰੇ ਨੇ, ਆਹ ਦੂਜੇ ਨੇ। ਨਹੀਂ, ਉਹ ਸਾਰਿਆਂ ਚ ਫਿਰ ਇੱਕ ਨੂੰ ਵੇਖੇਗਾ, ਤੇ ਜਦੋਂ ਇੱਕ ਨੂੰ ਵੇਖੇਗਾ ਤੇ ਮਨੁੱਖਤਾ ਦੇ ਵਿੱਚ ਪਿਆਰ ਵਧੇਗਾ। ਜਦੋਂ ਪਿਆਰ ਵਧੇਗਾ, ਅੰਦਰ ਪ੍ਰੇਮ ਆਏਗਾ, ਤੇ ਜਿਹੜੇ ਪ੍ਰੇਮ ਕਰਨਗੇ ਉਹੀ ਰੱਬ ਨੂੰ ਪਾ ਲੈਣਗੇ। ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇਹ ਸਾਨੂੰ ਸਮਝਾ ਰਹੇ ਨੇ, ਹੇ ਵਾਹਿਗੁਰੂ ਮਹਾਰਾਜ, ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ।
ਤੂੰ ਕਰਤਾਰ ਕਰੇ ਸੋ ਹੋਏ,
ਤੇ ਵਾਹਿਗੁਰੂ ਮਹਾਰਾਜ ਜੋ ਤੂੰ ਕਰਦਾ ਹੈ ਕਰਤਾਰ, ਉਹ ਹੀ ਹੁੰਦਾ ਹੈ। ਜੇ ਕੋਈ ਹੋਰ ਆਖੇ ਨਾ ਕਿ ਮੈਂ ਵੀ ਕੁਝ ਕਰਨਾ ਹੈ, ਤੇ ਉਹ ਨਹੀਂ ਕਰ ਸਕਦਾ, ਤੇ ਨਾ ਕੋਈ ਉਹਦੇ ਤੋਂ ਬਿਨਾਂ ਕੁਝ ਕਰਨ ਹੀ ਜੋਗਾ ਜੀ। ਜਿੰਨਾ ਮਰਜ਼ੀ ਬੰਦਾ ਕਹਿੰਦਾ ਹੈ ਨਾ, ਚਲੋ ਹਰੇਕ ਬੰਦਾ ਕਹਿੰਦਾ ਹੀ ਹੈ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਤੇ ਮੈਂ ਵੀ ਕਥਾ ਕਰਕੇ ਜਾ ਕੇ ਆਖਣਾ ਜੀ ਮੈਂ ਮੰਜੀ ਸਾਹਿਬ ਕਥਾ ਕੀਤੀ ਮਹਾਰਾਜ ਦੇ ਸਥਾਨ ਤੇ। ਪਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜੋ ਕਰਤਾਰ ਕਰਦਾ ਹੈ ਉਹ ਹੁੰਦਾ ਹੈ, ਤੇ ਜੋ ਕਰਦਾ ਹੈ ਫਿਰ ਚੰਗਾ ਹੀ ਹੁੰਦਾ ਹੈ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਯੋਗ, ਖਿੰਨ ਮੈਂ ਥਾਪ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅੰਨ ਕਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਮਹਾਰਾਜ ਉੱਥੇ ਇਹ ਵੀ ਬਚਨ ਕਰਦੇ ਅਸ਼ਟਪਦੀ ਵਿੱਚ, ਕਰਨ ਕਰਾਵਨ ਆਪੇ ਆਪ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ। ਜੋ ਕੁਝ ਕਰਦਾ ਹੈ ਕਰਤਾਰ ਕਰਦਾ ਹੈ, ਅਕਾਲ ਪੁਰਖ ਕਰਦਾ ਹੈ। ਤੇ ਕਈ ਵਾਰ ਬੰਦਾ ਨਾ ਸਾਧ ਸੰਗਤ ਜ਼ਿੰਦਗੀ ਵਿੱਚ ਤਰੱਕੀ ਵਾਸਤੇ ਕਿ ਹੋਰ ਪੌੜੀਆਂ ਚੜ੍ਹ ਜਾਵਾਂ ਤਰੱਕੀ ਦੀਆਂ, ਬੜੇ ਯਤਨ ਕਰਦਾ, ਤੇ ਚਲੋ ਕਰਨਾ ਵੀ ਚਾਹੀਦਾ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਆਸ਼ਾਵਾਦੀ ਬਣਾਇਆ, ਨਿਰਾਸ਼ਾਵਾਦੀ ਨਹੀਂ। ਆਤਮਕ ਤਲ ਤੇ ਵੀ ਤਰੱਕੀ ਕਰ ਅੰਦਰੋਂ, ਇਹ ਨਹੀਂ ਨਿਰਾਬਾਰ ਸਰੀਰਕ ਤੌਰ ਤੇ ਫਿਜ਼ੀਕਲੀ ਦੁਨੀਆਂ ਦੇ ਵਿੱਚ ਕਾਮਯਾਬ ਹੋਵਾਂ, ਅੰਦਰੋਂ ਵੀ ਕਰ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਬੰਦਾ ਚਾਹੇ ਅੰਦਰੋਂ ਤਰੱਕੀ ਕਰੇ ਚਾਹੇ ਬਾਹਰੋਂ ਕਰੇ, ਤੇ ਬੜੇ ਯਤਨ ਕਰਦਾ, ਬੜੇ ਯਤਨ ਕਰਦਾ ਏ, ਤੇ ਜਿੰਨਾ ਚਿਰ ਅਕਾਲ ਪੁਰਖ ਨਾ ਸਹਾਇਤਾ ਕਰੇ, ਉਹ ਕਰਤਾਰ ਨਾ ਹੱਥ ਫੜੇ, ਉਹਨਾਂ ਚਿਰ ਨੂੰ ਕਾਮਯਾਬੀ ਨਹੀਂ ਮਿਲਦੀ, ਉਹਨਾਂ ਚਿਰ ਨਹੀਂ ਕਾਮਯਾਬੀ ਮਿਲਦੀ। ਬੜੇ ਕਹਿੰਦੇ ਯਤਨ ਕਰਦਾ, ਤੇ ਉੱਥੇ ਉਹ ਵਚਨ ਕਰਦੇ ਨੇ, ਜਿਹ ਜਿਹ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ। ਉਹ ਕਹਿੰਦੇ ਕੀ ਕਰੀਏ, ਮੈਂ ਕੋਈ ਨਾ ਕੋਈ ਸਾਧਨ ਜਟਾਉਣਾ, ਕੋਈ ਨਾ ਕੋਈ ਕਾਰਨ ਬਣਾਉਣਾ ਕਿ ਇਸ ਤਰੀਕੇ ਦੇ ਨਾਲ ਕਾਮਯਾਬ ਹੋ ਜਾਵਾਂ। ਬੰਦਾ ਕਹਿੰਦਾ ਜੀ ਮੈਂ ਵਿਦਿਆ ਪੜ੍ਹਾਂ ਕਾਮਯਾਬ ਹੋਵਾਂ। ਚੇਤਾ ਰੱਖਿਓ ਮੈਂ ਪਹਿਲਾਂ ਬੇਨਤੀ ਕੀਤੀ, ਮਿਹਨਤ ਕਰਨੀ ਚਾਹੀਦੀ ਏ ਹਰੇਕ ਖੇਤਰ ਚ, ਪਰ ਗੱਲ ਇਹ ਨਾਲ ਰੱਖੇ ਕਿ ਜੋ ਕਰਤਾਰ ਕਰਦਾ ਹੈ ਉਹਦੇ ਹੱਥੇ, ਉਹਦੇ ਹੱਥੇ। ਕੋਈ ਵੀ ਫੀਲਡ ਹੈ ਮਿਹਨਤ ਕਰੋ, ਪਰ ਹੱਥ ਕਰਤਾਰ ਦੇ, ਉਹਦੇ ਤੋਂ ਬਿਨਾਂ ਦੂਸਰਾ ਕੋਈ ਨਹੀਂ। ਜੇ ਕੁਝ ਕਰਨ ਕਰਾਉਣ ਵਾਲਾ ਜਾਂ ਸਹਾਇਤਾ ਕਰਨ ਵਾਲਾ, ਫਿਰ ਕਹਿੰਦਾ ਫਲਾਣੇ ਬੰਦੇ ਨੇ ਮੇਰੀ, ਜਾਂ ਕਹਿ ਲਓ ਜੀ ਕਈ ਵਾਰ ਅਸੀਂ ਕਿਹਨੇ ਰਿਕਮੈਂਡ ਕੀਤੀ, ਕਿਤੇ ਪੈਸਾ ਚੱਲਦਾ, ਕਿਤੇ ਕੁਝ ਚੱਲਦਾ ਹੈ, ਤੇ ਭਗਤ ਕਬੀਰ ਜੀ ਕਹਿੰਦੇ ਨਹੀਂ, ਚਾਹੇ ਮੈਂ ਆਤਮਕ ਤੌਰ ਤੇ ਤਰੱਕੀ ਕਰਦਾ ਚਾਹੇ ਬਾਹਰੋਂ, ਤੇ ਕਾਰਨ ਉਹ ਹੀ ਹੈ, ਰੱਬ ਹੀ ਹੈ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਮੈਂ ਜਿਹੜਾ ਵਸੀਲਾ ਬਣਾਉਣਾ ਹੈ ਉਹ ਕੀ ਕਰੇਗਾ ਜੇ ਪ੍ਰਮਾਤਮਾ ਹੀ ਸਹਾਇਤਾ ਨਹੀਂ ਕਰੇਗਾ। ਤੇ ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜਿਹ ਜਿਹ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ। ਜਿਹੜਾ ਵੀ ਆਸਰਾ ਲੈਣਾ ਹੈ ਉਹੀ ਥੱਲੇ ਬੈਠ ਜਾਂਦਾ ਹੈ। ਮਹਾਰਾਜ ਕਹਿੰਦੇ ਜੋ ਕਰਤਾਰ ਕਰਦਾ, ਸਤਿਗੁਰੂ ਦਾ ਇੱਕ ਵਚਨ ਹੈ, ਜੋ ਭਾਵੇ ਕਰਤਾਰ ਸਾਈ ਭਲੀ ਗੱਲ, ਤੇ ਫਿਰ ਉਹ ਜੋ ਕਰਦਾ ਹੈ ਕਰਦਾ ਵੀ ਚੰਗਾ ਹੈ, ਤੇ ਉਹਦੇ ਤੋਂ ਬਿਨਾਂ ਦੂਸਰਾ ਹੋਰ ਕਰਨ ਵਾਲਾ ਕੁਛ ਨਹੀਂ।
ਤੇਰਾ ਜੋਰ ਤੇਰੀ ਮਨ ਟੇਕ,
ਹੇ ਅਕਾਲ ਪੁਰਖ ਵਾਹਿਗੁਰੂ, ਹੁਣ ਜਦੋਂ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ, ਤੇ ਮੈਂ ਇਸ ਨਿਰਣੇ ਤੇ ਪੁੱਜਾ ਤੇਰੇ ਚਰਨਾਂ ਦਾ ਉਹ ਟਾਸਰਾ ਲੈ ਕੇ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਤੇਰਾ ਹੀ ਜੋਰ ਏ ਮੈਨੂੰ, ਤੇ ਤੇਰੀ ਹੀ ਮੇਰੇ ਮਨ ਦੇ ਵਿੱਚ ਟੇਕ ਹੈ, ਆਸਰਾ ਹੈ, ਤੇਰਾ ਹੀ ਆਸਰਾ ਹੈ, ਹੋਰ ਕੋਈ ਨਹੀਂ। ਦੂਜਾ ਕੋਈ ਨਹੀਂ ਆਸਰਾ। ਚਲੋ ਸਾਧ ਸੰਗਤ ਪਿੱਛੇ ਲੋਕ ਕਹਿੰਦੇ ਹੁੰਦੇ ਸੀ ਭਰਾ ਸਜੀਆਂ ਬਾਹਾਂ ਹੁੰਦੇ, ਮਨੁੱਖ ਕਹਿੰਦਾ ਚਾਰ ਬੰਦੇ ਨਾਲ ਹੁਣ ਆਸਰਾ ਹੁੰਦਾ ਹੈ, ਠੀਕ ਹੀ ਹੁੰਦਾ ਵੀ ਇਹ, ਪਰ ਮਾਲਕ ਕਹਿੰਦੇ ਨਹੀਂ। ਕਿਤੇ ਕਿਤੇ ਬੰਦਾ ਪੈਸੇ ਦਾ ਜਾਂ ਹੋਰ ਚੀਜ਼ਾਂ ਦਾ ਮਾਣ ਕਰਦਾ ਹੈ ਤੇ ਮਨੁੱਖ ਦੇ ਸਾਰੇ ਜ਼ੋਰ ਕਿਸੇ ਕੰਮ ਨਹੀਂ ਆਉਂਦੇ, ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦਾ ਬਲ ਹੀ ਵਰਤਦਾ ਹੈ। ਮਹਾਰਾਜ ਬਾਣੀ ਚ ਫਰਮਾਨ ਕਰਦੇ ਬਲ ਧਨ ਤਕੀਆ ਤੇਰਾ, ਮੈਨੂੰ ਤੇਰਾ ਹੀ ਤਾਣ ਹੈ ਤੇ ਤੇਰਾ ਹੀ ਜ਼ੋਰ ਹੈ ਤੇ ਮੈਂ ਤੇਰੇ ਤੇ ਹੀ ਮਾਣ ਕਰਦਾ। ਤੁਝ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ। ਇਹਨੂੰ ਮਹਾਰਾਜ ਤਾਣ ਵੀ ਸ਼ਬਦ ਵਰਤਦੇ ਜ਼ੋਰ ਦੇ ਵਾਸਤੇ, ਤੇ ਇਹ ਵੀ ਬਚਨ ਕਰਦੇ ਕਈ ਵਾਰ ਦੁਨੀਆਂ ਦੇ ਵਿੱਚ ਬੰਦੇ ਜ਼ੋਰ ਦੇ ਨਾਲ ਕਚਹਿਰੀਆਂ ਤੱਕ ਜ਼ੋਰ ਚੱਲਦੇ ਨੇ ਜੀ, ਲੀਡਰਾਂ ਤੱਕ ਜ਼ੋਰ ਚੱਲਦੇ, ਪੈਸਿਆਂ ਤੱਕ ਜ਼ੋਰ ਚੱਲਦੇ ਆ, ਪਰ ਮਹਾਰਾਜ ਕਹਿੰਦੇ ਨਹੀਂ ਮੇਰਾ ਕੋਈ ਜ਼ੋਰ ਨਹੀਂ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡਾ ਗੁਰਦਾਸ। ਮੇਰਾ ਤਾਣ ਮੇਰਾ ਜ਼ੋਰ ਤੂੰ ਹੈ, ਜ਼ੋਰ ਤੋਂ ਮਾਰੇ ਸੁੱਖ ਵਸਾਂ, ਤੇਰੇ ਜ਼ੋਰ ਦੇ ਵਿੱਚ ਹੀ ਸੁੱਖ ਹੈ, ਕਿਉਂਕਿ ਤੇਰੇ ਹੱਥ ਵਿੱਚ ਡੋਰੀ ਏ, ਅਖੀਰ ਉਹ ਹੋਣਾ ਹੈ ਜੋ ਤੂੰ ਕਰਦਾ ਹੈ, ਤੇਰਾ ਜ਼ੋਰ ਹੈ ਹੋਰ ਨਹੀਂ ਕਿਸੇ ਦਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤੇ ਜਪਜੀ ਸਾਹਿਬ ਚ ਸਾਨੂੰ ਬਿਲਕੁਲ ਹੀ ਖੋਲ ਕੇ ਦੱਸ ਦਿੱਤਾ ਵੀ ਜੋ ਕੁਛ ਤੂੰ ਬੋਲਦਾ ਹੈ ਨਾ, ਇਹਦੇ ਚ ਵੀ ਤੇਰਾ ਜ਼ੋਰ ਨਹੀਂ। ਤੇ ਜੇ ਤੂੰ ਕਹਿੰਦਾ ਮੈਂ ਚੁੱਪ ਹੋ ਕੇ ਮੋਨੀ ਬੈਠਾ ਹੈ, ਬੜੇ ਬੜੇ ਦਿਨ ਮੈਂ ਮੋਨੀ ਰਹਿੰਦਾ, ਤੇ ਇਹਦੇ ਚ ਵੀ ਤੇਰਾ ਜ਼ੋਰ ਨਹੀਂ। ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਇਹ ਨਾ ਆਖੀ ਵੀ ਉਹ ਮੰਗਤਾ ਏ ਤੇ ਮੈਂ ਦਾਨੀ ਆ, ਨਾ ਤੇਰਾ ਦੇਣ ਦੇ ਵਿੱਚ ਜ਼ੋਰ ਏ ਤੇ ਨਾ ਉਹਦਾ ਮੰਗਣ ਦੇ ਵਿੱਚ ਜ਼ੋਰ ਏ, ਤੇ ਰੱਬ ਨੇ ਲਾਇਆ ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੇਰੇ ਹੱਥ ਕੀ ਹੈ, ਉਹਦਾ ਜ਼ੋਰ ਏ, ਰੱਬ ਦਾ ਜ਼ੋਰ ਵਰਤਦਾ ਏ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਤੇ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ। ਹੁਣ ਬੰਦੇ ਦਾ ਨਾ ਜੀਵਨ ਵਿੱਚ ਕੋਸ਼ਿਸ਼ਾਂ ਤੇ ਕਰਦੇ ਹੀ ਆ ਨਾ, ਸਾਰੇ ਜ਼ੋਰ ਲਾਉਂਦੇ ਆ, ਅਖੀਰ ਤੱਕ ਵੈਂਟੀਲੇਟਰ ਤੇ ਬੰਦਾ ਲਾਇਆ ਹੁੰਦਾ। ਚਲੋ ਮੈਡੀਕਲ ਇਹ ਵੀ ਰੱਬ ਨੇ ਬਣਾਇਆ, ਡਾਕਟਰ ਵੀ ਰੱਬ ਨੇ ਬਣਾਏ, ਚਾਹੀਦਾ ਹੈ, ਪਰ ਹੈ ਰੱਬ ਦਾ ਇਹ ਜ਼ੋਰ, ਜ਼ਿੰਦਗੀ ਲੈਣ ਵਿੱਚ ਵੀ ਤੇ ਦੇਣ ਵਿੱਚ। ਜ਼ੋਰ ਨਾ ਰਾਜ ਮਾਲ ਮਨਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਥੋੜੀਆਂ ਬੰਦਾ ਜੁਗਤੀਆਂ ਵਰਤਦਾ ਹੈ, ਕਿਤੇ ਮੁਸ਼ਕਲ ਵਿੱਚ ਫਸ ਜਾਵੇ ਵੀ ਤਾਂ ਛੁੱਟ ਜਾ, ਤੇ ਜੇ ਆਵਾਗਮਨ ਵਿੱਚ ਫਸਿਆ ਤਾਂ ਵੀ ਆਪਣੇ ਜ਼ੋਰ ਲਾਏ ਆ ਕਈਆਂ ਨੇ, ਪਰ ਨਹੀਂ ਮਾਲਕ ਦਾ ਹੀ ਚੱਲਦਾ ਹੈ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਉਹਦੇ ਹੱਥ ਜ਼ੋਰ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੁ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰਾ, ਬਸ ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਸਾਡੇ ਹੱਥ ਕੋਈ ਜ਼ੋਰ ਨਹੀਂ ਮਹਾਰਾਜ, ਤੇਰੇ ਹੱਥ ਏ। ਔਰ ਮੈਂ ਇੱਕ ਬੇਨਤੀ ਸਾਧ ਸੰਗਤ ਇੱਥੇ ਕਰਾਂ, ਬੰਦਾ ਆਪਣਾ ਜ਼ੋਰ ਬੜਾ ਲਾਉਂਦਾ ਹੈ, ਜਦੋਂ ਹੱਥ ਵਿੱਚ ਪਾਵਰ ਆ ਜਾਵੇ ਨਾ, ਇਹ ਕਹਿੰਦਾ ਮੇਰੇ ਕੋਲ ਹੈ ਤਾਕਤ ਤੇ ਹੁਣ ਮੈਂ ਲਾਉਣਾ ਜ਼ੋਰ, ਔਰ ਵੱਖ ਵੱਖ ਖੇਤਰਾਂ ਵਿੱਚ ਲਾਉਂਦਾ। ਚਲੋ ਆਪਾਂ ਇੱਕ ਬਾਣੀ ਚੋਂ ਬਚਨ ਲੈਂਦੇ ਵੀ ਬੰਦਾ ਕਿਵੇਂ ਕਈ ਵਾਰ ਆਪਣੇ ਜ਼ੋਰ ਵਿੱਚ ਅੰਨਾ ਹੋਇਆ ਆਪਣੇ ਜ਼ੋਰ ਲਾਉਂਦਾ ਹੈ, ਤੇ ਰੱਬੀ ਪਿਆਰੇ ਕਹਿੰਦੇ ਨੇ ਮਹਾਰਾਜ ਤੇਰਾ ਹੀ ਜ਼ੋਰ ਚੱਲਦਾ ਹੈ ਤੇ ਸਾਨੂੰ ਤੇਰੀ ਟੇਕ ਹੈ ਤੇ ਤੇਰਾ ਹੀ ਸਾਡੇ ਮਨ ਵਿੱਚ ਜ਼ੋਰ ਬਲ ਹੈ। ਜਿਸ ਬੰਦੇ ਦਾ ਸਾਧ ਸੰਗਤ ਰਾਜ ਆਉਂਦਾ ਹੈ, ਕਈ ਵਾਰ ਉਹ ਕੀ ਕਰਦਾ, ਉਹ ਸੋਚਦਾ ਮੇਰਾ ਧਰਮ ਚੱਲੇ, ਜਿਸ ਧਰਮ ਦਾ ਰਾਜਾ ਹੋਵੇ ਕਹਿੰਦਾ ਸਾਡਾ ਧਰਮ ਹੋਵੇ। ਚਲੋ ਹਰੇਕ ਨੂੰ ਆਪਣਾ ਧਰਮ ਪਿਆਰਾ ਜੀ, ਇਹ ਤੇ ਸਤਿਗੁਰੂ ਨੇ ਹੀ ਗੱਲ ਸਿਖਾਈ ਹੈ, ਤੇ ਖਾਲਸੇ ਨੇ ਹੀ ਐਸੇ ਰਾਜ ਕੀਤੇ ਆ, ਕਿਤੇ ਆਪਣਾ ਜ਼ੋਰ ਨਹੀਂ ਚਲਾਇਆ ਦੂਸਰੇ ਨੂੰ ਤੰਗ ਕਰਨ ਵਾਸਤੇ, ਕਿਉਂਕਿ ਖਾਲਸੇ ਨੂੰ ਪਤਾ ਜ਼ੋਰ ਰੱਬ ਦਾ ਹੀ ਚੱਲਦਾ। ਮੁਸਲਮਾਨਾਂ ਦਾ ਰਾਜ ਆਇਆ ਤੇ ਉਹਨਾਂ ਕਿਹਾ ਕਿ ਜਿਵੇਂ ਸਾਡੇ ਧਰਮ ਦੇ ਵਿੱਚ ਚੱਲਦਾ ਹੈ ਜੋ ਨਿਯਮ, ਇਹੋ ਹੀ ਲਾਈਏ ਤੇ ਇਸ ਜ਼ੋਰ ਦੇ ਨਾਲ ਦੂਸਰਿਆਂ ਨੂੰ ਮੁਸਲਮਾਨ ਬਣਾ ਲਈਏ। ਸਾਡਾ ਧਰਮ ਚੰਗਾ ਤੇ ਉਹਨਾਂ ਜ਼ੋਰ ਲਾਉਣੇ ਸ਼ੁਰੂ ਕਰ ਦਿੱਤੇ ਜੀ, ਜਨੇਊ ਵੀ ਲਾਏ, ਸੁਨਤਾਂ ਵੀ ਕੀਤੀਆਂ, ਬੜਾ ਕੁਝ ਕੀਤਾ। ਤੇ ਭਗਤ ਕਬੀਰ ਸਾਹਿਬ ਜੀ ਦਾ ਕਾਸਾ ਰਾਗ ਦੇ ਵਿੱਚ ਬਚਨ ਹੈ, ਉਹ ਕਹਿੰਦੇ ਹਿੰਦੂ ਤੁਰਕ ਕਹਾਂ ਤੇ ਆਏ, ਕਿਨਹਿ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, ਭਿਸਤ ਦੋਜਕ ਕਿਨ ਪਾਈ। ਉਹ ਕੋਈ ਕਹਿੰਦਾ ਸਵਰਗ ਚੰਗਾ ਏ, ਕੋਈ ਕਹਿੰਦਾ ਬਹਿਸ਼ਤ ਕੁਝ, ਪਰ ਦੱਸੋ ਬਣਾਏ ਕਿਨੇ। ਤੁਸੀਂ ਆਏ ਕਿਥੋਂ? ਉਹਨਾਂ ਦੇ ਕਹਿਣ ਦਾ ਭਾਵ ਸੀ ਸਾਰੇ ਇੱਕ ਦੀ ਜੋਤ ਏ। ਕਾਜੀ ਤੈ ਕਮਨ ਕਿਤੇਬ ਬਖਾਨੀ, ਤੂੰ ਕਿਤੇਬਾਂ ਦੀਆਂ ਗੱਲਾਂ ਵਿੱਚੋਂ ਕਹਿੰਦਾ ਮੇਰਾ ਬਹਿਸ਼ਤ ਚੰਗਾ ਏ, ਮੇਰਾ ਧਰਮ ਚੰਗਾ ਏ, ਮੇਰੇ ਨਿਜਮ ਸੁਨਤ ਜਾਂ ਜੋ ਵੀ ਸ਼ਰ੍ਹਾ ਰੋਜੇ ਇਹ ਸਾਰੇ ਚੰਗੇ ਆ। ਹਿੰਦੂ ਕਹਿੰਦਾ ਮੇਰਾ ਧਰਮ ਚੰਗਾ ਏ, ਪਰ ਦੇਖ ਪੜ੍ਹਤ ਗੁਣਤ ਐਸੇ ਸਭ ਮਾਰੇ, ਕਿਨਹੂੰ ਖਬਰ ਨਾ ਜਾਣੀ। ਉੱਥੇ ਇੱਕ ਬਚਨ ਕੀਤਾ, ਕਹਿੰਦੇ ਕਈ ਵਾਰ ਤੁਸੀਂ ਜ਼ੋਰ ਦੇ ਨਾਲ ਸਖਤ ਸੁਨੇਹ ਸੁਨਤ ਜੇ ਕਰੀਏ, ਮੈਂ ਨਾ ਬਦੌਗਾ ਭਾਈ, ਜੌਰੇ ਖੁਦਾਏ ਮੋਹੇ ਤੁਰਕ ਕਰੇਗਾ, ਆਪਣ ਹੀ ਕੱਟ ਜਾਈ। ਉੱਥੇ ਇੱਕ ਬਚਨ ਅਖੀਰ ਵਰਤਦੇ ਨੇ, ਸ਼ਾਡ ਕਤੇਬ ਰਾਮ ਭੱਜ ਬੌਰੇ, ਜ਼ੁਲਮ ਕਰਤ ਹੈ ਭਾਰੀ, ਤੇਰੇ ਕੋਲ ਜ਼ੋਰ ਏ ਅੱਜ ਤੇ ਤੂੰ ਅਜਵਾਉਣਾ ਏ। ਉਹ ਜ਼ੋਰ ਹੀ ਸੀ ਨਾ ਜਿਸ ਜ਼ੋਰ ਕਰਕੇ ਔਰੰਗਜ਼ੇਬ ਨੇ ਆਖਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਮੁਸਲਮਾਨ ਹੋ ਜਾਓ ਤੇ ਪਿੱਛੇ ਸਾਰੇ ਮੁਸਲਮਾਨ ਬਣ ਜਾਣ। ਤੇ ਮਾਲਕ ਨੇ ਆਖਿਆ ਨਹੀਂ, ਦਸਵੇਂ ਪਾਤਸ਼ਾਹ ਨੇ ਇੱਕ ਜਫਰਨਾਮੇ ਚ ਬਚਨ ਲਿਖਿਆ ਸਾਧ ਸੰਗਤ, ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਬੇਦਰਦ ਹੋ ਕੇ ਨਿਸ਼ੰਗ ਹੋ ਕੇ ਲੋਕਾਂ ਤੇ ਤਲਵਾਰ ਚਲਾਉਣਾ ਤੇ ਕਹਿੰਦਾ ਮੇਰਾ ਜ਼ੋਰ ਚੱਲਦਾ ਏ। ਇੱਕ ਗੱਲ ਚੇਤੇ ਰੱਖੀ, ਬੇਦਰਦ ਹੋ ਕੇ ਇਹਨਾਂ ਤੇ ਤਲਵਾਰ ਚਲਾਉਣਾ, ਆਕਾਸ਼ੀ ਤਲਵਾਰ ਰੱਬੀ ਤਲਵਾਰ ਤੇਰੇ ਤੇ ਵੀ ਇੱਕ ਦਿਨ ਚੱਲੇਗੀ। ਬੰਦੇ ਨੂੰ ਜ਼ੋਰ ਵਿੱਚ ਆ ਕੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜ਼ੋਰ ਸਾਰਾ ਮੈਨੂੰ ਰੱਬ ਦਾ ਦਿੱਤਾ ਹੈ ਤੇ ਮੈਂ ਰੱਬ ਦੇ ਹਿਸਾਬ ਨਾਲ ਚੱਲਾਂ ਤੇ ਟੇਕ ਰੱਬ ਦੀ ਰੱਖਾਂ, ਤੇਰਾ ਜ਼ੋਰ ਤੇਰੀ ਮਨ ਟੇਕ। ਦਸ਼ਮੇਸ਼ ਕਹਿਣ ਲੱਗੇ ਜ਼ਫਰਨਾਮੇ ਵਿੱਚ, ਮਹਾਰਾਜ ਨੇ ਬਾਅਦ ਵਿੱਚ ਫਿਰ ਲਿਖਿਆ, ਮਾ ਜਨ ਤੇਗ ਬਰ ਖੂ ਕਸ ਬੇਦਰੇਗ, ਤੇਗ ਬਰ ਦਾ ਅਰਥ ਹੈ ਉੱਤੇ ਤੇਗ ਚਲਾਉਣੀ, ਬਰ ਫਾਰਸੀ ਚ ਉੱਪਰ ਨੂੰ ਕਹਿੰਦੇ। ਬੇਦਰੇਗ ਹੋ ਕੇ ਬੇਦਰਦ ਹੋ ਕੇ ਲੋਕਾਂ ਤੇ ਤਲਵਾਰ ਨਾ ਚਲਾ, ਮਾ ਜਨ ਤੇਗ ਬਰ ਖੂ ਕਸ ਬੇਦਰੇਗ, ਤੁਰਾ ਨੀਜ ਖੂ ਅਸਤ ਬਾ ਚਰਖ ਤੇਗ। ਚਰਖ ਅਸਮਾਨ ਨੂੰ ਕਹਿੰਦੇ ਅਸਮਾਨੀ, ਇੱਕ ਦਿਨ ਅਸਮਾਨੀ ਤਲਵਾਰ ਭਾਵ ਕੇ ਰੱਬੀ ਤਲਵਾਰ ਰੱਬ ਦਾ ਨਿਆਂ ਚੱਲੇਗਾ ਤੇ ਫਿਰ ਜ਼ੋਰਾਂ ਦਾ ਪਤਾ ਲੱਗੇਗਾ ਹੀ। ਹਾਂ ਜੇ ਤੂੰ ਕਹਿੰਦਾ ਤੇਰੇ ਕੋਲ ਬੜਾ ਬਲ ਏ, ਬੜੀਆਂ ਫੌਜਾਂ ਨੇ ਤੇ ਸਾਨੂੰ ਪਤਾ ਤੂੰ ਚਲਾਕ ਬੜਾ ਏ, ਘੋੜਾ ਬੜਾ ਚਲਾਉਣਾ ਚੰਗਾ ਜਾਣਦਾ ਹੈ, ਰਾਜਨੀਤੀ ਬੜੀ ਵਰਤਦਾ ਹੈ, ਸਾਰਾ ਕੁਛ ਏ। ਮਹਾਰਾਜ ਲਿਖਦੇ ਵੀ ਨੇ ਖੁਸ਼ਸ਼ ਸ਼ਾਹ ਸ਼ਾਹਜਹਾਨ, ਖੁਸ਼ਸ਼ ਸ਼ਾਹ ਸ਼ਾਹਾਨ ਔਰੰਗਜ਼ੇਬ ਕਿ ਚਾਬਕ ਰਕੇਬ ਦਸਤ ਅਸਤ। ਸਤਿਗੁਰੂ ਮਹਾਰਾਜ ਕਹਿੰਦੇ ਠੀਕ ਹੈ ਤੂੰ ਚਲਾ ਕੇ, ਪਰ ਜੇ ਤੇਰੇ ਕੋਲ ਤੇਰੀਆਂ ਫੌਜਾਂ ਦਾ ਪੈਸੇ ਦਾ ਜ਼ੋਰ ਏ ਤੇ ਗੁਰੂ ਗੋਬਿੰਦ ਸਿੰਘ ਦੇ ਕੋਲ ਅਕਾਲ ਪੁਰਖ ਦਾ ਜ਼ੋਰ ਏ, ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਜਰ ਕੇ ਮਾਰਾ ਨਿਗਾਹ ਅਸਤ ਜਜਦਾ ਸ਼ੁਕਰ। ਸਾਡਾ ਪ੍ਰਮਾਤਮਾ ਜ਼ੋਰ ਏ, ਅਸੀਂ ਉਹਦੀ ਟੇਕ ਰੱਖਦੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਦੁਨੀਆਂ ਜਦੋਂ ਕਿਸੇ ਤਰ੍ਹਾਂ ਵੀ ਬਲ ਆਵੇ, ਜੀ ਵੇਖੋ ਤਕੜਾ ਬੰਦਾ ਹੋਵੇ ਨਾ ਤੇ ਉਹ ਕਈ ਵਾਰ ਸੋਚਦਾ ਮੈਂ ਧੱਕੇ ਨਾ ਹੀ ਦੂਸਰੇ ਦੀ ਜ਼ਮੀਨ ਖੋਲਾਂ ਜਾਂ ਕੁਝ ਖੋਲਾਂ, ਪਰ ਸਤਿਗੁਰੂ ਕਹਿੰਦੇ ਨੇ ਮਾਲਕ ਦਾ ਜ਼ੋਰ ਵਰਤਦਾ ਹੈ, ਰੱਬੀ ਪਿਆਰੇ ਉਹਦੀ ਟੇਕ ਲੈਂਦੇ ਨੇ, ਤੈਨੂੰ ਜੇ ਰੱਬ ਨੇ ਬਲ ਦਿੱਤਾ ਇਹਨੂੰ ਚੰਗੇ ਪਾਸੇ ਵਰਤ ਤੇ ਕਿਸੇ ਨੂੰ ਧਰਮ ਤੌਰ ਤੇ ਵੀ ਨਾ ਸਤਾ। ਸਤਿਗੁਰੂ ਮਹਾਰਾਜ ਦੇ ਉਸ ਮਹਾਨ ਭਗਤ ਪਰਮਾਤਮਾ ਦੇ ਕਹਿਣ ਲੱਗੇ ਸ਼ਾਡ ਕਤੇਬ ਰਾਮ ਭੱਜ ਬੌਰੇ, ਜ਼ੁਲਮ ਕਰਤ ਹੈ ਭਾਰੀ, ਕਬੀਰ ਹੈ ਪਕਰੀ ਟੇਕ ਰਾਮ ਕੀ, ਤੁਰਕ ਰਹੇ ਪਚਹਾਰੀ। ਕਹਿੰਦੇ ਸਾਰੇ ਤੁਰਕ ਖੱਪ ਖੱਪ ਕੇ ਹਾਰ ਗਏ, ਪਰ ਮੈਂ ਰਾਮ ਦੀ ਰੱਬ ਦੀ ਟੇਕ ਪਕੜੀਏ, ਮੈਨੂੰ ਉਹਦਾ ਬਾਲੇ, ਮੈਂ ਆਪਣਾ ਧਰਮ ਨਹੀਂ ਛੱਡਦਾ, ਜੋ ਮਰਜ਼ੀ ਕਰ ਲੈਣਾ, ਮੈਂ ਆਪਣੇ ਧਰਮ ਤੇ ਚੱਲਦਾ ਹੈ। ਤੇਰਾ ਜ਼ੋਰ ਤੇਰੀ ਮਨ ਟੇਕ, ਮੇਰੇ ਮਨ ਵਿੱਚ ਤੇਰੀ ਟੇਕ ਏ। ਤੇ ਸਾਧ ਸੰਗਤ ਇੱਥੇ ਜ਼ਰੂਰੀ ਨਹੀਂ ਕਿ ਕਈ ਵਾਰ ਰੱਬ ਦੀ ਟੇਕ ਲੈਣ ਵਾਲਾ ਜਾਂ ਰੱਬ ਦੇ ਜ਼ੋਰ ਤੇ ਚੱਲਣ ਵਾਲਾ ਜੇ ਉਹ ਸ਼ਹੀਦੀ ਪਾਜੇ ਤੇ ਅਸੀਂ ਆਖੀਏ ਹਾਰ ਗਿਆ, ਨਹੀਂ। ਜਿਹੜੇ ਉਹਦੇ ਜ਼ੋਰ ਨਾਲ ਚੱਲਦੇ ਨੇ ਨਾ, ਇੱਕ ਬਚਨ ਇਤਿਹਾਸ ਵਿੱਚ ਜੈਤੋ ਦਾ ਮੋਰਚਾ ਜਦੋਂ ਲੱਗਾ ਤੇ ਉੱਥੇ ਇੱਕ ਸ਼ਹੀਦ ਹੋਇਆ ਭਾਈ ਰਾਜਨ ਸਿੰਘ ਕੇਰ ਉਹਨਾਂ ਦਾ ਨਾਮ, ਦੋ ਡਾਕਟਰ ਨੇ, ਉਹਨਾਂ ਇੱਕ ਪੁਸਤਕ ਲਿਖੀ ਏ, ਅੱਧੀ ਉਹ ਇੰਗਲਿਸ਼ ਵਿੱਚ, ਜਿਹੜੇ ਭਰਾਵਾਂ ਨੇ ਅੰਗਰੇਜ਼ੀ 'ਚ ਪੜ੍ਹਨੀ ਹੋਈ ਤੇ ਅੱਧੀ ਪੰਜਾਬੀ 'ਚ, ਕਾਫੀ ਦੇਰ ਹੋ ਗਿਆ ਉਹਨਾਂ ਨੂੰ ਇਹ ਪੁਸਤਕ ਲਿਖੀ ਨੂੰ। ਉਹਦੇ ਵਿੱਚ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਭਾਈ ਰਾਜਨ ਸਿੰਘ ਕੇਰ ਹੋਇਆ ਤੇ ਉਹਨਾਂ ਨਾ ਮੈਸੋਪੋਟਾਮੀਆ ਦੀ ਜੰਗ ਜਦੋਂ ਹੋਈ 1917 'ਚ ਅੰਗਰੇਜ਼ਾਂ ਵੇਲੇ ਉਹ ਭਰਤੀ ਸੀ ਤੇ ਅੰਗਰੇਜ਼ਾਂ ਨੇ ਆਖਿਆ ਵੀ ਤੂੰ ਟੋਪ ਪਾ ਸਿਰ ਤੇ ਟੋਪੀ। ਚਲੋ ਜੀ ਮੈਨੂੰ ਮਾਫ਼ ਕਰਿਓ, ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਮਸਲਾ ਚੱਲ ਵੀ ਰਿਹਾ ਸਾਡੇ ਫੌਜੀ ਭਰਾਵਾਂ ਦੇ ਟੋਪੀ ਦਾ, ਮੈਂ ਚਲੋ ਉੱਧਰ ਨਹੀਂ, ਪਰ ਜੋ ਸਾਡਾ ਧਰਮ ਹੈ ਉਹਨਾਂ ਨੇ ਆਖਿਆ ਵੀ ਤੂੰ ਟੋਪੀ ਪਾ ਸਿਰ ਤੇ। ਉਹ ਕਹਿੰਦਾ ਮੈਂ ਨਹੀਂ ਪਾਉਣੀ। ਚਲੋ ਅੰਗਰੇਜ਼ਾਂ ਦੇ ਫੌਜ ਦੇ ਆਪਣੇ ਰੂਲ, ਉਹ ਕਹਿੰਦਾ ਮੈਂ ਨਹੀਂ ਪਾਉਣੀ। ਉਹ ਕਹਿੰਦੇ ਪਾਉਣੀ ਪਏਗੀ। नौकरी नूं कढ दिता ते सजा सुनाई जज ने 14 साल। ते ओह गुरु का लाल कहण लगा, मैं 14 साल तुहाडी जेल च नहीं रहना, मैनू मौत की सजा दे दिओ, मैनू गोली मार दिओ। जज कहिंदा इहो जिहा बंदा, चलो इहदी सजा घटा दिओ। सजा घटा दिती गई, 6 महीने सजा कर दिती गई। ते साध संगत उन्हें जयकारा छड्डिया ते जज कहण लगा, सजा साल कर दीए ते तुहाडा निजम नहीं चलना। वह कहिंदा असी ते अपने गुरु के जोर से जीण वाले हाँ, उन्हें एक होर छड्डिया ते सजा होर डबल। चलो मैं बेनती करा जी, वह जदों फिर जैतो का मोर्चा लगा ना, वो ये भी गिरफ्तार हुए ते चूने दे पानी दे विच उन्हां नूं डुबोया जांदा रहा। सिकंजियां च ला ला के हड्डियां तोड़ दित्तियां। 33 सालां दा सूरमा सी उह, शरीर त्याग गया, मल द्वार दे राह लहू आउण लग पिया, पर उन्हां धर्म नहीं छड्डिया। ते साडे बंदे पता की करदे हुण, साडे छोटे बच्चे भैण भरा कई वीर बड़े टौर दे नाल टोपी पा के आउणगे। जूड़ा भी कईआं ने कीता हुंदा, चलो जी जिन्हां दे केस ने उह ते अलग गल, कईआं ने जूड़ा भी कीता हुंदा ते टोपी पाई फिरनी। ਉਹ ਗੁਰੂ ਕੇ ਸਿੱਖੋ, ਰਹਿਤਨਾਮੇ ਚ ਮਹਾਰਾਜ ਨੇ ਆਖਿਆ ਸੀ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਸੋ ਮਾਲਕ ਨੇ ਸਾਨੂੰ ਦਸਤਾਰਾਂ ਦਿੱਤੀਆਂ, ਪਰ ਜਿਨ੍ਹਾਂ ਦੇ ਮਨਾਂ ਵਿੱਚ ਰੱਬ ਦੀ ਟੇਕ ਰੱਬ ਦਾ ਜ਼ੋਰ ਹੈ ਨਾ, ਉਹ ਜਾਨਾਂ ਭਾਵੇਂ ਚੱਲੀਆਂ ਜਾਣ ਧਰਮ ਨਹੀਂ ਛੱਡਦੇ। ਤੇ ਬੰਦਾ ਆਪਣੀਆਂ ਸਿਆਣਪਾਂ ਵਰਤਦਾ, ਉਹ ਸਾਨੂੰ ਅੱਗੋਂ ਕਈ ਤਰਕ ਦੇਣ ਲੱਗ ਪੈਂਦੇ, ਲਓ ਭਾਈ ਜੀ ਇਹਦੇ ਨਾਲ ਕੀ ਹੋ ਜਾਣਾ ਜੇ ਸਿਰ ਤੇ ਕੁਛ ਉਹ ਰੱਖ ਲਿਆ ਜਾਂ ਉਹ ਰੱਖ ਲਿਆ। ਮਹਾਰੇ ਕਹਿੰਦੇ ਨਹੀਂ, ਹਰੇਕ ਜਗ੍ਹਾ ਕੋਈ ਵੀ ਥਾਂ ਕੋਈ ਫੀਲਡ ਕੋਈ ਖੇਤਰ ਰੱਬ ਦਾ ਆਸਰਾ ਲੈ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਨ ਕਹ ਤੁਮ ਇੱਕ। ਉਹਦੀ ਟੇਕ ਤੇਰੀ ਟੇਕ ਤੇਰਾ ਆਧਾਰਾ, ਹੱਥ ਦੇ ਤੂੰ ਰਾਖੈ, ਜਿਸ ਜਾਨੇ ਉੱਪਰ ਤੇਰੀ ਕਿਰਪਾ ਤਿਸ ਕੋ ਵਿਪ ਨਾ ਕੋ ਭਖ ਹੈ। ਰੱਬ ਦੀ ਟੇਕ ਪਰਮਾਤਮਾ ਦੇ ਚਰਨਾਂ ਦਾ ਉੱਟ ਆਸਰਾ ਰੱਖ। ਮਹਾਰੀ ਕਹਿੰਦੇ ਤੇਰੀ ਹੀ ਟੇਕ ਹੈ।
ਸਦਾ ਸਦਾ ਜਪ ਨਾਨਕ ਏਕ,
ਸਦਾ ਸਦਾ ਹਮੇਸ਼ਾ ਇੱਕ ਪਰਮਾਤਮਾ ਵਾਹਿਗੁਰੂ ਨੂੰ ਜਪ, ਉਸ ਤੋਂ ਬਿਨਾਂ ਕਿਸੇ ਦੂਸਰੇ ਨੂੰ ਮਨ ਵਿੱਚ ਨਾ ਲਿਆ।
ਸਭ ਉਪਰ ਪਾਰ ਬ੍ਰਹਮ ਦਾਤਾਰ,
ਸਾਰਿਆਂ ਤੋਂ ਉੱਪਰ ਪਰਮਾਤਮਾ ਪਾਰ ਬ੍ਰਹਮ ਹੈ, ਤੇ ਜਿਹੜਾ ਸਾਰਿਆਂ ਦਾ ਦਾਤਾ ਦਾਤਾਰ ਹੈ ਉਹਦੇ ਤੋਂ ਉੱਪਰ ਕੋਈ ਨਹੀਂ। ਲੋਕੀ ਜਾਂਦੇ, ਮੰਨ ਲਓ ਜੀ ਟੇਕ ਆਸਰਾ ਲੈਣ ਵੱਧ ਤੋਂ ਵੱਧ ਕੋਈ ਇੰਟਰਨੈਸ਼ਨਲ ਅਦਾਲਤ ਤੱਕ ਚਲੇ ਜਾਏਗਾ, ਉਹਦੇ ਤੋਂ ਪਰੇ ਤੇ ਕੁਛ ਨਹੀਂ। ਪਰ ਸਭ ਤੋਂ ਉੱਪਰ ਪਰਮਾਤਮਾ ਹੈ, ਸਾਰਿਆਂ ਤੋਂ ਜੋ ਉੱਚਾ ਹੈ।
ਤੇਰੀ ਟੇਕ ਤੇਰਾ ਆਧਾਰ,
ਮਹਾਰਾਜ ਮੈਨੂੰ ਤੇਰੀ ਹੀ ਟੇਕ ਤੇਰਾ ਹੀ ਆਸਰਾ ਹੈ। ਆਧਾਰ ਦਾ ਅਰਥ ਵੀ ਆਸਰਾ ਹੁੰਦਾ ਹੈ, ਦੋਵੇਂ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਤੇ ਨੇ। ਮਹਾਰਾਜ ਕਿਰਪਾ ਕਰ, ਜਿਵੇਂ ਕਿਸੇ ਦੇ ਕੋਲ ਸਾਧ ਸੰਗਤ ਅੱਖਾਂ ਨਾ ਹੋਣ ਨਾ ਤੇ ਉਹਨੂੰ ਡੰਗੋਰੀ ਦਾ ਆਸਰਾ ਹੁੰਦਾ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ, ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਵਾਹਿਗੁਰੂ ਸਾਨੂੰ ਤੇਰਾ ਆਸਰਾ ਹੈ,
ਰਹਾਓ
ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਹੈ ਤੂੰ ਹੈ ਤੂੰ ਹੋਵਨਹਾਰ,
ਵਾਹਿਗੁਰੂ ਪਹਿਲਾਂ ਵੀ ਤੂੰ ਸੀ ਹੁਣ ਵੀ ਤੂੰ ਹੈ ਤੇ ਅਗਾਂਹ ਵੀ ਤੂੰ ਹੋਏਗਾ, ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਸਦਾ ਰਹਿਣ ਵਾਲਾ ਤੂੰ ਹੈ, ਜਿਸ ਨੂੰ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ।
ਅਗਮ ਅਗਾਧ ਊਚ ਆਪਾਰ,
ਪਰਮਾਤਮਾ ਅਗਮ ਹੈ, ਗਮ ਹੁੰਦੀ ਹੈ ਪਹੁੰਚ ਹੋਣੀ, ਤੇ ਅਗਮ ਜਿਸ ਤੱਕ ਪਹੁੰਚ ਨਾ ਹੋਵੇ, ਮਨੁੱਖ ਦੇ ਗਿਆਨ ਇੰਦਰੀਆਂ ਦੀ ਜਿਸ ਤੱਕ ਪਹੁੰਚ ਨਹੀਂ, ਜਿਸ ਦਾ ਅਸੀਂ ਅੰਤ ਨਹੀਂ ਪਾ ਸਕਦੇ, ਉਹ ਪਰਮਾਤਮਾ ਗੈਰ ਗੰਭੀਰ ਅਗਾਧ ਹੈ, ਉੱਚਾ ਹੈ ਤੇ ਅਪਾਰ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ।
ਜੋ ਤੁਧ ਸੇਵਹਿ ਤਿਨ ਭਾਉ ਦੁਖ ਨਾਹੀ,
ਹੇ ਵਾਹਿਗੁਰੂ ਪਰਮਾਤਮਾ ਜਿਹੜੇ ਤੈਨੂੰ ਸੇਵਦੇ ਨੇ ਉਹਨਾਂ ਨੂੰ ਕੋਈ ਭਾਉ ਨਹੀਂ ਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੈ। ਸਾਧ ਸੰਗਤ ਕਈ ਵਾਰ ਪਤਾ ਕੀ ਹੁੰਦਾ, ਮੰਨ ਲਓ ਜੀ ਮਨੁੱਖ ਤੇ ਕੋਈ ਦੁੱਖ ਆ ਪਿਆ ਤੇ ਬੰਦਾ ਡਰਦਾ ਹੈ ਤੇ ਦੁੱਖ ਕਮਜ਼ੋਰ ਕਰਦਾ ਹੈ ਤੇ ਮਨ ਵਿੱਚ ਦੁੱਖ ਦਾ ਭਾਉ ਹੁੰਦਾ ਹੈ, ਤੇ ਦੋਵੇਂ ਚੀਜ਼ਾਂ ਮਨੁੱਖ ਨੂੰ ਮਾਨਸਿਕ ਤੌਰ ਤੇ ਥੱਲੇ ਲੈ ਜਾਂਦੀਆਂ, ਸਰੀਰਕ ਤੌਰ ਤੇ ਥੱਲੇ ਲੈ ਜਾਂਦੀਆਂ, ਪਰ ਜਿਹੜੇ ਰੱਬ ਨੂੰ ਸੇਮਦੇ ਨੇ ਨਾ ਉਹਨਾਂ ਨੂੰ ਕੋਈ ਡਰ ਲੱਗਦਾ ਹੈ ਤੇ ਨਾ ਹੀ ਉਹਨਾਂ ਨੂੰ ਫਿਰ ਦੁੱਖ ਸਤਾਉਂਦਾ ਹੈ, ਨਾ ਕੋਈ ਉਹਨਾਂ ਨੂੰ ਮੌਤ ਦਾ ਦੁੱਖ ਸਤਾਉਂਦਾ ਤੇ ਨਾ ਕੋਈ ਉਹਨਾਂ ਨੂੰ ਦੁਨਿਆਵੀ ਦੁੱਖ ਸਤਾਉਂਦਾ। ਇਹ ਹੈ ਜਿਨ੍ਹਾਂ ਰੱਬ ਨੂੰ ਸੇਵਿਆ, ਜਿਹੜੇ ਗੁਰੂ ਦੇ ਚਰਨੀ ਪਏ। ਇੱਕ ਇਤਿਹਾਸ ਵਿੱਚ ਨਾਮ ਹੈ, ਲਗਭਗ ਆਪ ਜੀ ਸਾਰੇ ਸੰਗਤ ਜਾਣਦੇ ਹੋ, ਪਰ ਕੁਝ ਐਸੇ ਨਾਮ ਨੇ ਜਿਹੜੇ ਸਾਡੇ ਸਿੱਖਾਂ ਦੇ ਵਿੱਚ ਘੱਟ ਜਾਣੇ ਜਾਂਦੇ, ਬਹੁਤ ਮਸ਼ਹੂਰ ਹਨ, ਜਿਵੇਂ ਸਤਿਕਾਰਯੋਗ ਪੀਰ ਬੁੱਧੂ ਸ਼ਾਹ ਜੀ ਤੇ ਉਹਨਾਂ ਦੇ ਘਰ ਵਾਲੀ ਬੀਬੀ ਨਸੀਰਾ ਹੈ। ਜਦੋਂ ਭੰਗਾਣੀ ਦਾ ਯੁੱਧ ਹੋਇਆ ਤੇ ਉਹਦੇ ਤੋਂ ਬਾਅਦ ਵੀ ਹਰੇਕ ਸਮੇਂ ਪੀਰ ਜੀ ਨੇ ਮਹਾਰਾਜ ਦਾ ਸਾਥ ਦਿੱਤਾ। ਦੋ ਬੇਟੇ ਜਿੱਥੇ ਉੱਥੇ ਸ਼ਹੀਦ ਹੋ ਚੁੱਕੇ ਸੀ, ਇੱਕ ਭਰਾ ਵੀ, ਤੇ ਉਹ ਬੀਬੀ ਨਸੀਰਾ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਧਰ ਹੋਇਆ ਨਾ ਯੁੱਧ ਚਮਕੌਰ ਦਾ, ਤੇ ਉਸ ਸਮੇਂ ਉਸਮਾਨ ਖਾਨ ਨੇ ਹਮਲਾ ਕੀਤਾ ਸਡੌਰੇ ਤੇ ਕਿ ਇਹ ਪਰਿਵਾਰ ਗੁਰੂ ਦਾ ਸਾਥ ਦਿੰਦਾ ਹੈ, ਤੇ ਹੁਣ ਅੱਜ ਤੇ ਕੋਈ ਡਰਦਾ ਸਾਥ ਨਹੀਂ, ਸੱਚ ਦਾ ਭਾਵੇਂ ਦੇਵੇ ਡਰਦਾ ਹੈ, ਭਾਉ ਹੈ, ਦੁੱਖ ਹੈ, ਵੀ ਕਿਤੇ ਜਾਇਦਾਦ ਚਲੇ ਗਈ ਤਾਂ ਵੀ ਦੁੱਖ, ਸਰੀਰ ਦਾ ਕੋਈ ਨੁਕਸਾਨ ਹੋਇਆ ਤਾਂ ਵੀ ਦੁੱਖ, ਭਾਉ ਦੁੱਖ ਸਤਾਉਂਦੇ ਨੇ ਨਾ, ਦੋ ਚੀਜ਼ਾਂ ਦਾ ਸੰਬੰਧ ਹੈ। ਚਲੋ ਮੈਂ ਫਿਰ ਸਿਰਫ ਸੰਖੇਪ ਦੇ ਵਿੱਚ, ਤੇ ਸਾਧ ਸੰਗਤ ਉਹਨਾਂ ਜਦੋਂ ਹੁਣ ਉਸਮਾਨ ਖਾਨ ਨੇ ਅਟੈਕ ਕੀਤਾ, ਹਮਲਾ ਕੀਤਾ ਸਡੌਰੇ ਤੇ, ਪੀਰ ਬੁੱਧੂ ਸ਼ਾਹ ਜੀ ਨੂੰ ਫੜ ਲਿਆ, ਦੋ ਪੁੱਤਰ ਪਹਿਲਾਂ ਸ਼ਹੀਦ ਹੋਏ ਸੀ, ਇੱਕ ਇੱਥੇ ਨਾਲ ਹੀ ਜਿਹੜਾ ਹੈ ਟੋਟੇ ਟੋਟੇ ਕਰ ਦਿੱਤਾ, ਸ਼ਹੀਦ ਕਰ ਦਿੱਤੇ, ਬਾਕੀ ਪਰਿਵਾਰ ਘਰ ਕਿਲ੍ਹਾ ਜੋ ਕੁਝ ਸੀ ਸਾਰਾ ਲੁੱਟਿਆ ਗਿਆ, ਤੇ ਬੀਬੀ ਨਸੀਰਾਂ ਪੀਰ ਬੁੱਧੂ ਸ਼ਾਹ ਜੀ ਦੀ ਘਰ ਵਾਲੀ ਉਹ ਗੁਆਂਢੀਆਂ ਦੇ ਘਰ ਚਲੇ ਗਏ, ਗੁਆਂਢੀਆਂ ਦੇ ਘਰ ਜਾ ਕੇ ਠਹਿਰੇ, ਤੇ ਉੱਥੋਂ ਸਾਧ ਸੰਗਤ ਉਹ ਇੱਕ ਚਿੱਠੀ ਲਿਖਦੇ ਆ। ਉਹ ਜਿਹੜੀ ਚਿੱਠੀ ਹੈ ਨਾ, ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਵਿੱਚ, ਆਪ ਜੀ ਕਦੀ ਪੜ੍ਹਿਓ ਤੇ ਬੜਾ ਸੰਖੇਪ ਲਿਖਿਆ ਵਿਸਥਾਰ ਵਿੱਚ, ਮੈਂ ਸਿਰਫ ਸੰਖੇਪ 'ਚ ਗੱਲ ਕਰਨੀ, ਸਮੇਂ ਨੂੰ ਸੀਮਤ ਰੱਖ। ਉਹਨਾਂ ਜਦੋਂ ਚਿੱਠੀ ਲਿਖੀ ਨਾ ਬੀਬੀ ਨਸੀਰਾ ਨੇ, ਚਿੱਠੀ ਲਿਖੀ ਆਪਣੇ ਭਰਾ ਸੈਦ ਖਾਨ ਨੂੰ, ਉਹ ਸੈਦ ਖਾਨ ਜਿਹੜਾ ਔਰੰਗਜ਼ੇਬ ਦਾ ਚੜਾਇਆ ਗੁਰੂ ਗੋਬਿੰਦ ਸਿੰਘ ਤੇ ਚੜ੍ਹ ਕੇ ਆਇਆ ਸੀ, ਤੇ ਇੱਥੇ ਆ ਕੇ ਮਹਾਰਾਜ ਦੇ ਚਰਨੀ ਪੈ ਗਿਆ ਸੀ, ਜਿਹੜਾ ਹੁਣ ਰੱਬ ਦੀ ਬੰਦਗੀ ਵਿੱਚ ਲੱਗ ਚੁੱਕਾ ਸੀਗਾ, ਉਹਨੂੰ ਚਿੱਠੀ ਲਿਖੀ ਏ, ਤੇ ਉਹਦੇ ਵਿੱਚ ਲਿਖਦੀ ਬੀਬੀ ਨਸੀਰਾਂ, ਪਿਆਰੇ ਵੀਰਨ ਜੀਓ, ਮੈਨੂੰ ਨਹੀਂ ਪਤਾ ਤੁਸੀਂ ਕਿੱਥੇ, ਪਰ ਹੁਣ ਪਤਾ ਥੋੜਾ ਜਿਹਾ ਕਿਤੇ ਪਹਾੜਾਂ ਦੀ ਵਿੱਚ ਬੰਦਗੀ ਕਰਦੇ ਹੋ, ਜਿਸ ਹੱਥ ਮੈਂ ਚਿੱਠੀ ਭੇਜ ਰਹੀ ਹਾਂ ਇਹ ਮੇਰਾ ਆਪਣੇ ਪਾਲੇ ਪੁੱਤਰਾਂ ਵਰਗਾ ਏ, ਤੁਹਾਨੂੰ ਇਹ ਮੇਰਾ ਰੁੱਕਾ ਚਿੱਠੀ ਦੇਵੇਗਾ। ਤੇ ਆਹ ਦੇਖੋ ਦੁਸ਼ਮਣ ਚੜ ਕੇ ਆਏ ਨੇ, ਪੀਰ ਜੀ ਸ਼ਹੀਦ ਹੋ ਗਏ ਨੇ, ਪਰਿਵਾਰ ਸ਼ਹੀਦ ਹੋਇਆ ਏ, ਤੇ ਇੱਕ ਵੰਸ਼ ਦੇ ਵਿੱਚੋਂ ਬਚਿਆ ਬੱਚਾ, ਤੇ ਮੈਂ ਹੁਣ ਗੁਆਂਢੀਆਂ ਦੇ ਘਰ ਹਾਂ, ਤੇ ਇੱਥੇ ਵੀ ਜੇ ਦੁਸ਼ਮਣ ਚੜ ਕੇ ਆਉਣਗੇ ਤੇ ਮੈਂ ਇਹਨਾਂ ਗਰੀਬਾਂ ਨੂੰ ਨਹੀਂ ਮਾਰ ਪੈਣ ਦੇਣੀ ਹਕੂਮਤ ਦੀ, ਮੈਂ ਲੜਾਂਗੀ, ਬਿਲਕੁਲ ਸ਼ਹੀਦਾਂ ਦੀ ਮੌਤ, ਆਪਣੀ ਜ਼ਿੰਦਗੀ ਕੁਰਬਾਨ ਕਰਾਂਗੀ। ਤੇ ਐਸਾ ਨਹੀਂ ਕਿ ਜਿਵੇਂ ਹਿੰਦੂ ਇਸਤਰੀਆਂ ਕਦੇ ਸਤੰਗੀ ਹੋ ਜਾਂਦੀਆਂ ਸੀ, ਜਾਂ ਕੋਈ ਬਾਹਰੋਂ ਹਮਲਾ ਕਰੇ ਸੜ ਜਾਂਦੀਆਂ ਸੀ, ਕੋਈ ਕਿਸੇ ਤਰ੍ਹਾਂ ਮਰਦਾ ਹੈ, ਮੈਂ ਦੁਸ਼ਮਣ ਦਾ ਟਾਕਰਾ ਕਰਾਂਗੀ, ਸਿਰ ਤੇ ਜਿਹੜਾ ਹੈ ਜੋ ਕੱਪੜਾ ਸੀ ਗਲ ਪਾਇਆ ਉਹ ਜ਼ੋਰ ਨਾਲ ਬੰਨ ਲਿਆ, ਹੱਥ ਵਿੱਚ ਖੰਜਰ ਲੈ ਲਿਆ, ਇੱਕ ਹੱਥ ਸ਼ਮਸ਼ੀਰ ਤੇਗ ਲੈ ਲਈ, ਤੇ ਤਿਆਰੀ ਕਰਦੀ ਨੇ ਚਿੱਠੀ ਲਿਖ ਦਿੱਤੀ। ਪਰਮਾਤਮਾ ਅਕਾਲ ਪੁਰਖ ਕਿਰਪਾ ਕਰੇ, ਕਹਿੰਦੀ ਵੀਰਾ ਮੈਂ ਆ ਮਿੱਟੀ ਦੀਆਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਤੇ ਨਹੀਂ ਕੀਤੇ, ਪਰ ਜੋ ਕੁਛ ਤੂੰ ਦੱਸਿਆ, ਜਿਵੇਂ ਤੇਰੇ ਤੇ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਹੋਈ ਸੀ ਨਾ, ਤੇ ਇਸੇ ਤਰ੍ਹਾਂ ਸੁਣ ਸੁਣ ਕੇ ਹੀ ਮੈਂ ਸਰਵਣ ਦਰਸ਼ਨ ਕੀਤੇ ਨੇ, ਤੇ ਹੁਣ ਮੇਰੇ ਵਿੱਚ ਇੰਨਾ ਬਲ ਭਰ ਆਇਆ ਹੈ ਕਿ ਮੈਨੂੰ ਕੋਈ ਭਾਉ, ਕੋਈ ਨਾ ਮੌਤ ਦਾ ਦੁੱਖ, ਕੁਝ ਨਹੀਂ ਸਤਾਉਂਦਾ। ਤੇ ਹੁਣ ਆ ਲੈ, ਦੁਸ਼ਮਣਾਂ ਨੇ ਇਸ ਘਰ ਤੇ ਹਮਲਾ ਕਰ ਦਿੱਤਾ ਹੈ, ਤੇ ਮੈਂ ਬਾਹਰ ਨਿਕਲ ਕੇ ਲੱਗੀ ਹਾਂ ਲੜਨ। ਉਹ ਬਾਹਰ ਜਦੋਂ ਨਿਕਲੀ, ਉੱਥੇ ਕੁਛ ਲਾਈਨਾਂ ਭਾਈ ਵੀਰ ਸਿੰਘ ਜੀ ਨੇ ਲਿਖੀਆਂ, ਉਹ ਕਹਿਣ ਲੱਗੇ, ਲੈ ਵੇ ਦਿਲਾ ਕਰ ਸੋਹਣੇ ਦਾ ਲਾਈਏ, ਸਿਰ ਦੇ ਸ਼ੁਕਰ ਮਨਾਈਏ, ਸਿਰ ਦਾ ਭਾਰ ਗਰਦਨੋਂ ਲਾਈਏ, ਸਿਰ ਦਾ ਭਾਰ ਗਰਦਨੋਂ ਲਾਈਏ, ਘਰ ਸ਼ੁਕਰਾਂ ਦੇ ਆਈਏ, ਭੌਰੇ ਵਾਂਗੂ ਪਾ ਗੁੰਜਾਰਾਂ, ਚੱਲ ਕਮਲਾਪੁਰ ਜਾਈਏ। ਕਹਿੰਦੇ ਬੀਬੀ ਨਸੀਰਾਂ ਬਾਹਰ ਨਿਕਲੀ, ਦੁਸ਼ਮਣਾਂ ਦੇ ਨਾਲ ਲੋਹਾ ਲੈਂਦਿਆਂ ਟੋਟੇ ਟੋਟੇ ਹੋ ਗਈ, ਸ਼ਹੀਦੀ ਪੈ ਗਏ। ਉਧਰ ਮਹਾਰਾਜ ਮਾਲਵੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਬੈਠੇ, ਤੇ ਸੈਦ ਖਾਂ ਗੁਰੂ ਜੀ ਨੂੰ ਲੱਭਦਾ ਲੱਭਦਾ ਉੱਥੇ ਪਹੁੰਚਿਆ ਸੀ। ਜਦੋਂ ਪਤਾ ਲੱਗਾ, ਦੀਵਾਨ ਲੱਗਾ ਹੈ ਸਾਧ ਸੰਗਤ, ਜਿਵੇਂ ਆਪਾਂ ਸਤਿਗੁਰੂ ਦੇ ਹਜ਼ੂਰ ਬੈਠੇ ਸਾਰੇ, ਦੀਵਾਨ ਲੱਗਾ ਸੀ, ਸਵੇਰੇ ਆਸਾ ਦੀ ਵਾਰ ਦਾ ਭੋਗ ਪਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬੈਠੇ ਸੈਦ ਖਾਂ ਦੇ ਕੋਲ ਕਾਸਦ ਆਇਆ, ਉਹਨੇ ਰੁਕਾ ਦਿੱਤਾ ਜੀ ਤੁਹਾਡੇ ਲਈ ਚਿੱਠੀ ਹੈ। ਤੇ ਗੁਰੂ ਕੋਲੋਂ ਆਗਿਆ ਲੈ ਕੇ ਸੈਦ ਖਾਂ ਕਹਿੰਦਾ ਮਹਾਰਾਜ ਜੀ ਪੜ੍ਹ ਲਾ। ਮਹਾਰਾਜ ਕਹਿੰਦੇ ਸਾਰਿਆਂ ਨੂੰ ਸੁਣਾ। ਪੜ੍ਹ ਕੇ ਇਹ ਸਾਰੀ ਚਿੱਠੀ ਸੁਣਾਈ ਜਿਵੇਂ ਬੀਬੀ ਨਸੀਰਾ ਨੇ ਲਿਖੀ ਸੀ। ਤੇ ਸੱਚੇ ਪਾਤਸ਼ਾਹ ਮਹਾਰਾਜ ਐਸੇ ਨੇ ਧੰਨ, ਉਹ ਮੇਰਿਆ ਦਾਤੇ ਅਰਸ਼ਾਂ ਤੋਂ ਆਇਆ, ਕਿਵੇਂ ਤੂੰ ਦੁੱਖ ਤੇ ਭਉ ਮੁਕਾ ਦਿੱਤੇ ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ, ਕਿਤੇ ਤੀਵੀਆਂ ਮਰਦ ਬਣ ਕੇ ਅੰਬਰਾਂ ਨੂੰ ਚੜੀਆਂ, ਕੈਸੀਆਂ ਤੂੰ ਰਹਿਮਤਾਂ ਕੀਤੀਆਂ ਮਹਾਰਾਜ ਸੱਚੇ ਪਾਤਸ਼ਾਹ। ਤੇ ਸਤਿਗੁਰੂ ਦੋਵੇਂ ਨੈਣ ਮੀਟ ਕੇ ਕਹਿਣ ਲੱਗੇ ਨਿਹਾਲ ਸੱਚ ਖੰਡ ਨਿਵਾਸ। ਪੀਰ ਬੁੱਧੂ ਸ਼ਾਹ ਤੇ ਉਹਦੇ ਪਰਿਵਾਰ ਦੀ ਕਮਾਈ ਸਫਲੀ, ਜਾਓ ਸਿੱਖੋ। ਇੱਕ ਵਾਰ ਅਰਦਾਸਾ ਹੋ ਚੁੱਕਾ ਦੇਗ ਵਰਤੀਏ, ਕੜਾਹ ਪ੍ਰਸ਼ਾਦ ਦੀ ਦੇਗ ਹੋਰ ਆਵੇ ਤੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੀ ਅਰਦਾਸ ਹੋਵੇ। ਐਸੇ ਨੇ ਸਾਧ ਸੰਗਤ ਜਿਨ੍ਹਾਂ ਨੇ ਅੰਦਰੋਂ ਭਾਉ ਤੇ ਦੁੱਖ ਮੁਕਾਇਆ, ਪਰ ਗੁਰੂ ਨੂੰ ਸੇਵਣ ਦੇ ਨਾਲ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ,
ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਪਰਮਾਤਮਾ ਦੇ ਮੈਂ ਗੁਣ ਗਾਉਂਦਾ ਹਾਂ।
ਜੋ ਦੀਸੈ ਸੋ ਤੇਰਾ ਰੂਪ,
ਸ੍ਰਿਸ਼ਟੀ ਤੇ ਜੋ ਕੁਛ ਵੀ ਦਿਸਦਾ ਹੈ, ਜਿੰਨੇ ਵੀ ਜੀਵ ਨੇ, ਸਾਰੇ ਤੇਰਾ ਹੀ ਰੂਪ ਹਨ।
ਗੁਣ ਨਿਧਾਨ ਗੋਬਿੰਦ ਅਨੂਪ,
ਹੇ ਮਹਾਰਾਜ ਤੂੰ ਗੁਣ ਨਿਧਾਨ ਹੈ। ਗੁਣ ਨਿਧਾਨ ਹੁੰਦਾ ਗੁਣਾਂ ਦਾ ਖਜ਼ਾਨਾ ਹੈ, ਅਨੂਪ ਹੁੰਦਾ ਹੈ ਜਿਹਦੇ ਵਰਗਾ ਹੋਰ ਕੋਈ ਨਾ ਹੋਵੇ, ਤੂੰ ਬੇਮਿਸਾਲ ਹੈ।
ਸਿਮਰ 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 ਜਨ ਸੋਏ,
ਪਰਮਾਤਮਾ ਦੇ ਜਨ ਬਣ ਕੇ ਉਹਦਾ ਪਿਆਰਾ ਬਣ ਕੇ ਦਿਨੇ ਰਾਤ ਤਨ ਮਨ ਕਰਕੇ ਉਸ ਪਰਮਾਤਮਾ ਵਾਹਿਗੁਰੂ ਨੂੰ ਸਿਮਰਿਆ ਕਰ।
ਨਾਨਕ ਕਰਮ ਪ੍ਰਾਪਤ ਹੋਏ,
ਪਰ ਇਹ ਸਿਮਰਨ ਦੀ ਦਾਤ ਪ੍ਰਭੂ ਦੇ ਕਰਮ ਨਾਲ ਉਸ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ।
ਜਿਨ ਜਪਿਆ ਤਿਸ ਕਉ ਬਲਿਹਾਰ,
ਜਿਨ੍ਹਾਂ ਨੇ ਪਰਮਾਤਮਾ ਨੂੰ ਜਪਿਆ ਹੈ ਰੱਬੀ ਪਿਆਰਿਆਂ ਨੇ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ। ਨਾਉ ਲੈਣ ਅਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰੇ ਜਾਏ, ਜਪਣ ਵਾਲਿਆਂ ਤੋਂ ਕੁਰਬਾਨ ਹਾਂ।
ਤਿਸ ਕਹਿ ਸੰਗ ਤਰੈ ਸੰਸਾਰ,
ਜਿਨ੍ਹਾਂ ਨੇ ਰੱਬ ਨੂੰ ਜਪਿਆ ਉਹ ਸੰਸਾਰ ਨੂੰ ਤਾਰਨ ਦੇ ਸਮਰੱਥ ਹੁੰਦੇ ਨੇ, ਤਾਰ ਲੈਂਦੇ ਨੇ। ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਾਧ ਸੰਗਤ ਦਾਸ ਦੇ ਨਗਰ ਸਰਿਆਲੀ ਸਾਹਿਬ ਵਿੱਚ ਇੱਕ ਬ੍ਰਹਮ ਗਿਆਨੀ ਰੱਬ ਰੂਪ ਮਹਾਂਪੁਰਸ਼ ਹੋਏ, ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ, ਉਹਨਾਂ ਦਾ ਸਥਾਨ ਹੈ ਗੁਰਦੁਆਰਾ ਗੁਰਪੁਰੀ ਸਾਹਿਬ, ਜਿੱਥੇ ਬੈਠ ਕੇ ਉਹਨਾਂ ਕੀਰਤਨ ਕਰਿਆ ਕਰਨਾ। ਰਾਤ ਨੂੰ ਪਿੰਡਾਂ ਤੋਂ ਸੰਗਤਾਂ ਨੇ ਆਇਆ ਕਰਨਾ ਤੇ ਸੁਣਿਆ ਕਰਨਾ, ਤੇ ਉਹਨਾਂ ਕੀਰਤਨ ਦੀ ਜਦੋਂ ਸਮਾਪਤੀ ਕਰਨੀ ਤੇ ਇਹ ਗੱਲ ਕਹਿਣੀ, ਮੇਰੇ ਤੋਂ ਚਲੋ ਅਸੀਂ ਛੋਟੇ ਸਾਜੀ ਜਦੋਂ ਮਹਾਂਪੁਰਸ਼ ਸਰੀਰ ਛੱਡ ਗਏ, ਪੁਰਾਣੇ ਸਿੰਘ ਦੱਸ ਦਿੰਦੇ, ਤੇ ਉਹਨਾਂ ਜਦੋਂ ਸਮਾਪਤੀ ਕਰਨੀ ਨਾ ਤੇ ਇਹ ਗੱਲ ਆਖਣੀ ਸੰਗਤਾਂ ਨੂੰ, ਜਾਂਦਿਆਂ ਵੀ ਸਤਨਾਮ ਵਾਹਿਗੁਰੂ ਜਪਦੇ ਜਾਇਓ, ਜਪਦੇ ਜਾਇਓ, ਤੇ ਜਿੱਥੋਂ ਤੱਕ ਤੁਹਾਡੀ ਆਵਾਜ਼ ਆਏਗੀ ਉੱਥੋਂ ਤੱਕ ਸੁਣਨ ਵਾਲਿਆਂ ਦਾ ਭਲਾ ਹੋਏਗਾ। ਐਸੇ ਰੱਬ ਨੂੰ ਜਪਣ ਵਾਲੇ ਆਪ ਤਰਦੇ ਨੇ ਤੇ ਹੋਰਨਾਂ ਨੂੰ ਤਾਰ ਲੈਂਦੇ ਹਨ।
ਕਹੋ ਨਾਨਕ ਪ੍ਰਭ ਲੋਚਾ ਪੂਰ,
ਸਤਿਗੁਰੂ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ, ਹੇ ਪ੍ਰਭੂ ਮੇਰੀ ਲੋਚਾ ਮੇਰੀ ਇੱਛਾ ਪੂਰੀ ਕਰੋ।
ਸੰਤ ਜਨਾ ਕੀ ਬਾਛੋਂ ਧੂਰ,
ਮੈਂ ਤੇਰੇ ਪਿਆਰੇ ਜਿਹੜੇ ਸੰਤ ਜਨ ਹਨ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਹਾਂ, ਸਾਧ ਉੱਪਰ ਜਾਈਏ ਕੁਰਬਾਨ। ਸੱਚੇ ਪਾਤਸ਼ਾਹ ਮਹਾਰੀ ਕਹਿੰਦੇ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਪਰਮਾਤਮਾ ਦੇ ਪਿਆਰਿਆਂ ਦੀ ਚਰਨ ਧੂੜੀ ਲੈਣੀ ਕਰੀਏ। ਆਓ ਜੋ ਲੜੀਵਾਰ ਸ਼ਬਦ ਵਿਚਾਰ ਸਿੱਧ ਗੋਸ਼ਟ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਚੱਲ ਰਹੀ ਹੈ ਉਹ ਸਰਵਣ ਕਰਨੀ ਕਰੀਏ ਜੀ।
ਕਵਨ ਮੁਖ ਚੰਦ ਹਿਵੈ ਘਰ ਛਾਇਆ,
ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਉੱਪਰ ਸਿੱਧਾਂ ਨੇ ਬਹੁਤ ਵੱਡੇ ਸਵਾਲ ਕੀਤੇ। ਮੈਂ ਕਈ ਵਾਰ ਸੋਚਦਾ ਹਾਂ ਅੱਜ ਸਾਡੇ ਦੇਸ਼ ਸੰਸਾਰ ਵਿੱਚ ਜਿੱਥੇ ਚੰਗੇ ਚੰਗੇ ਮਹਾਂਪੁਰਸ਼ ਬੈਠੇ ਨੇ ਬ੍ਰਹਮ ਗਿਆਨੀ, ਪਰ ਉਹਦੇ ਨਾਲ ਨਾਲ ਕੁਝ ਐਸੇ ਵੀ ਨੇ ਜਿਨ੍ਹਾਂ ਚ ਬ੍ਰਹਮ ਗਿਆਨ ਤੇ ਨਹੀਂ ਪਰ ਉਹ ਆਪਣੇ ਆਪ ਨੂੰ ਸੰਤ ਜੋਗੀ ਸਿੱਧ ਸਮਝਦੇ ਨੇ। ਪਰ ਜੋ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਨਾ, ਉੱਤਰ ਤੇ ਦੇਣ ਦੀ ਗੱਲ ਦੂਰ, ਪਰ ਉਹਨਾਂ ਸਿੱਧਾਂ ਦੀ ਵੀ ਚਲੋ ਜੀ ਬਿਰਤੀ ਉੱਚੀ ਸੀ। ਜਿਨ੍ਹਾਂ ਐਸੇ ਸਵਾਲ ਕੁਐਸਚਨ ਕੀਤੇ ਮਹਾਰਾਜ ਨੂੰ ਤੇ ਸਤਿਗੁਰੂ ਨੇ ਉੱਤਰ ਲਾਏ, ਅੱਜ ਤੇ ਕੋਈ ਇਹੋ ਜਿਹੇ ਸਵਾਲ ਵੀ ਨਹੀਂ ਕਰ ਸਕਦਾ। ਸਵਾਲ ਵੀ ਤਾਂ ਕਰੇਗਾ ਜੇ ਅੰਦਰਲੀ ਖੇਡ ਹੋਏਗੀ, ਅੰਦਰੋਂ ਕੁਛ ਚਾਹੁੰਦਾ ਹੋਏਗਾ। ਉਹ ਮਹਾਰਾਜ ਤੇ ਕੁਐਸਚਨ ਕਰਦੇ ਨੇ ਤੇ ਬੜੇ ਡੂੰਘੇ ਕਰਦੇ ਨੇ ਕੁਐਸਚਨ। ਮੈਂ ਇੱਕ ਵਾਰ ਬੇਨਤੀ ਕੀਤੀ ਸੰਗਤ ਵਿੱਚ, ਜਿਵੇਂ ਆਪਾਂ ਨਾ ਚਲੋ ਜੀ ਪੰਜਾਬੀ 'ਚ ਕਈ ਵਾਰ ਕਹਿੰਦੇ ਵੀ ਤੂੰ ਤੇ ਪਿਓ ਦੇ ਪਿਓ ਨੂੰ ਫੜਦਾ, ਤੇ ਉਹ ਕਹਿੰਦੇ ਮਹਾਰਾਜ ਇਹ ਸਰੀਰ ਨਾ ਹੁੰਦਾ ਤੇ ਹਿਰਦਾ ਕਿੱਥੇ ਹੁੰਦਾ। ਮਹਾਰਾਜ ਦੱਸਦੇ ਜੇ ਹਿਰਦਾ ਨਾ ਹੁੰਦਾ ਮਨ ਕਿੱਥੇ ਰਹਿੰਦਾ, ਤੇ ਜਦੋਂ ਕੁਛ ਵੀ ਨਹੀਂ ਮਨ ਕਿੱਥੇ ਸੀਗਾ। ਅੱਗੇ ਤੋਂ ਅੱਗੇ ਤੁਰੇ ਜਾਂਦੇ ਤੇ ਮਹਾਰਾਜ ਉਹਦੇ ਉੱਤਰ ਲਾਈ ਜਾਂਦੇ। ਆਪ ਜੀ ਨੇ ਸਰਵਣ ਕੀਤਾ ਇਸ ਬਾਣੀ 'ਚ। ਹੁਣ ਉਹ ਕਹਿੰਦੇ ਨੇ ਮਹਾਰਾਜ ਕਿਰਪਾ ਕਰੋ, ਕਿਸ ਮੁੱਖ ਰਾਹੀਂ ਕਿਹੜੇ ਦੁਆਰੇ ਵਸੀਲੇ ਰਾਹੀਂ ਹਿਰਦੇ ਦੇ ਵਿੱਚ ਸ਼ਾਂਤੀ ਵਰਤੀ ਰਹੇ, ਭਾਵ ਕਿ ਅੰਦਰ ਸ਼ੀਤਲਤਾ ਦਾ ਸੋਮਾ ਬਣਿਆ ਰਹੇ, ਠੰਡਕ ਚੈਨ ਬਣਿਆ ਰਹੇ।
ਕਵਨ ਮੁਖ ਸੂਰਜ ਤਪੈ ਤਪਾਇਆ,
ਕਿਸ ਦੁਆਰੇ ਵਸੀਲੇ ਰਾਹੀਂ ਗਿਆਨ ਦਾ ਸੂਰਜ ਹਿਰਦੇ ਵਿੱਚ ਤਪੇ, ਭਾਵ ਕਿ ਅੰਦਰ ਗਿਆਨ ਦਾ ਪ੍ਰਗਾਸ਼ ਚਾਨਣ ਰਹੇ।
ਕਵਨ ਮੁਖ ਕਾਲ ਜੋਹਤ ਨਿਤ ਰਹੇ,
ਕਿਹੜਾ ਵਸੀਲਾ ਕਿਹੜਾ ਦੁਆਰਾ ਮਹਾਰਾਜ ਨਿਤ ਮੌਤ ਤੱਕਣੋਂ ਹਟ ਜਾਵੇ, ਕਾਲ ਦੇ ਡਰ ਤੋਂ ਬਚ ਜਾਈਏ।
ਕਵਨ ਬੁੱਧ ਗੁਰਮੁਖ ਪਤ ਰਹੇ,
ਉਹ ਕਿਹੜੀ ਬੁੱਧੀ ਹੈ ਕਿਹੜੀ ਉੱਚੀ ਸੁੱਚੀ ਮਤ ਹੈ ਜਿਹਦੇ ਉੱਪਰ ਗੁਰਮੁਖ ਚੱਲਦੇ ਨੇ ਤੇ ਉਹਨਾਂ ਦੀ ਇੱਜ਼ਤ ਬਣੀ ਰਹਿੰਦੀ ਹੈ।
ਕਵਨ ਜੋਧ ਜੋ ਕਾਲ ਸੰਘਾਰੈ,
ਉਹ ਕਿਹੜਾ ਜੋਧਾ ਸੂਰਮਾ ਹੈ ਜਿਸ ਨੇ ਮੌਤ ਦਾ ਡਰ ਮਾਰ ਲਿਆ। ਆਪਾਂ ਹੁਣੇ ਬਚਨ ਕਰਕੇ ਹਟੇ ਐਸੇ ਗੁਰੂ ਕੇ ਲਾਲਾਂ ਬਾਰੇ, ਤੇ ਉਹ ਸਿੱਧ ਵੀ ਸਵਾਲ ਕਰਦੇ ਨੇ ਉਹ ਕਿਹੜਾ ਸੂਰਮਾ ਮਹਾਰਾਜ ਜਿਸ ਨੂੰ ਮੌਤ ਦਾ ਡਰ ਨਹੀਂ ਸਤਾਉਂਦਾ।
ਬੋਲੇ ਬਾਣੀ ਨਾਨਕ ਵਿਚਾਰੈ,
ਤੇ ਗੁਰੂ ਨਾਨਕ ਦੇ ਮਾਰੇ ਕਹਿੰਦੇ ਮੈਂ ਇਹ ਵਿਚਾਰ ਦੀ ਬਾਣੀ ਹੁਣ ਬੋਲਣ ਲੱਗਾ ਜੋ ਸਿੱਧਾਂ ਨੇ ਸਵਾਲ ਕੀਤੇ ਹਨ।
ਸ਼ਬਦ ਭਾਖਤ ਸਸ ਜੋਤ ਅਪਾਰਾ,
ਉਹਨਾਂ ਦਾ ਕੁਐਸਚਨ ਸੀ ਅੰਦਰ ਚੰਦਰਮਾ ਸੀਤਲ ਸਸ ਚੰਦਰਮਾ ਨੂੰ ਕਹਿੰਦੇ ਕਿਵੇਂ ਬਣੇ, ਤੇ ਮਾਰੇ ਕਹਿੰਦੇ ਸ਼ਬਦ ਨੂੰ ਪੜ੍ਹਦਿਆਂ ਅੰਦਰ ਸੀਤਲਤਾ ਆਉਂਦੀ ਹੈ।
ਸਸ ਘਰ ਸੂਰ ਵਸੈ ਮਿਟੈ ਅੰਧਿਆਰਾ,
ਤੇ ਚੰਦਰਮਾ ਦੇ ਘਰ ਸੂਰਜ ਆਉਣ ਦਾ ਭਾਵ ਜਦੋਂ ਹਿਰਦੇ ਚ ਸੀਤਲਤਾ ਆ ਜਾਵੇ ਤੇ ਅੰਦਰ ਗਿਆਨ ਦਾ ਪ੍ਰਗਾਸ਼ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ।
ਸੁਖ ਦੁਖ ਸਮ ਕਰ ਨਾਮ ਆਧਾਰਾ,
ਤੇ ਪਰਮਾਤਮਾ ਦੇ ਪਿਆਰੇ ਸੁਖ ਤੇ ਦੁੱਖ ਨੂੰ ਇੱਕੋ ਜਿਹਾ ਜਾਣਦੇ ਨੇ। ਉਹ ਕਹਿੰਦੇ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ। ਉਹ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਕੇ ਤੇ ਆਪਣੀ ਜ਼ਿੰਦਗੀ ਵਿੱਚ ਧਰਤੀ ਮਿੱਟੀ ਸੋਨਾ ਸੁੱਖ ਦੁੱਖ ਇੱਕੋ ਜਿਹਾ ਜਾਣਦੇ ਹਨ।
ਆਪੇ ਪਾਰ ਉਤਾਰਨ ਹਾਰਾ,
ਇੰਜ ਪਰਮਾਤਮਾ ਉਹਨਾਂ ਦਾ ਪਾਰ ਉਤਾਰਾ ਕਰਦਾ ਹੈ, ਨਾਮ ਵਿੱਚ ਲਾ ਕੇ ਆਪਣੇ ਪਿਆਰਿਆਂ ਨੂੰ ਤਾਰ ਲੈਂਦਾ ਹੈ।
ਗੁਰ ਪਰਚੈ ਮਨ ਸਾਚ ਸਮਾਏ,
ਜਦੋਂ ਗੁਰੂ ਨਾਲ ਮਨ ਪਰਚਦਾ ਭਾਵ ਹੈ ਕਿ ਗੁਰੂ ਨਾਲ ਡੂੰਘੀ ਸਾਂਝ ਪੈ ਜਾਣੀ। ਜਦੋਂ ਗੁਰੂ ਦੇ ਪਿਆਰ ਵਿੱਚ ਮਨ ਪਰਚੇ ਗਿਆਨ ਵਿੱਚ ਤੇ ਸੱਚੇ ਪ੍ਰਭੂ ਵਿੱਚ ਮਨ ਸਮਾ ਜਾਂਦਾ, ਮਨ ਸੱਚੇ ਪ੍ਰਭੂ ਦੇ ਨਾਮ ਵਿੱਚ ਟਿਕ ਜਾਂਦਾ ਹੈ।
ਪ੍ਰਣਵਤ ਨਾਨਕ ਕਾਲ ਨਾ ਖਾਏ,
ਤੇ ਮਹਾਰਾਜ ਕਹਿੰਦੇ ਇੰਜ ਕਾਲ ਮੌਤ ਖਾਂਦੀ ਨਹੀਂ। ਉਹਨਾਂ ਦਾ ਸਵਾਲ ਸੀ ਅੰਦਰ ਗਿਆਨ ਕਿਵੇਂ ਹੋਵੇ, ਸੀਤਲਤਾ ਕਿਵੇਂ ਆਵੇ ਤੇ ਮੌਤ ਦੇ ਡਰ ਤੋਂ ਕਿਵੇਂ ਬਚੀਏ, ਤੇ ਮਹਾਰਾਜ ਕਹਿੰਦੇ ਨਾਮ ਦਾ ਆਸਰਾ ਲਿਆ ਸੁੱਖ ਦੁੱਖ ਨੂੰ ਇੱਕੋ ਜਿਹਾ ਜਾਣਿਆ। ਫਿਰ ਸਤਿਗੁਰੂ ਕਹਿੰਦੇ ਪ੍ਰਣਵਤ ਮੈਂ ਬੇਨਤੀ ਕਰਦਾ ਇੰਜ ਕਾਲ ਮੌਤ ਦਾ ਡਰ ਨਹੀਂ ਖਾਂਦਾ, ਭਾਵ ਕਿ ਮਨੁੱਖ ਜਨਮ ਮਰਨ ਤੋਂ ਬਚ ਜਾਂਦਾ ਹੈ, ਉਸ ਨੂੰ ਮੌਤ ਦਾ ਭੈ ਨਹੀਂ ਸਤਾਉਂਦਾ। ਸਾਧ ਸੰਗਤ ਇੱਥੋਂ ਤੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਸਾਰੇ ਭੈ ਜਿਹੜੇ ਨੇ ਉਹ ਗੁਰੂ ਰੱਬ ਦੇ ਭੈ ਦੇ ਵਿੱਚ ਚੱਲਿਆ ਦੂਰ ਹੋ ਜਾਂਦੇ ਨੇ। ਪਰਮਾਤਮਾ ਦਾ ਨਾਮ ਅੰਦਰ ਆਵੇ, ਭਉ ਆਵੇ, ਫਿਰ ਪਿਆਰ ਆਉਂਦਾ ਹੈ ਤੇ ਫਿਰ ਨਾਮ ਆਉਂਦਾ ਹੈ, ਤੇ ਜਦੋਂ ਅੰਦਰ ਨਾਮ ਆਉਂਦਾ ਹੈ ਤੇ ਫਿਰ ਮਨੁੱਖ ਨੂੰ ਕੋਈ ਡਰ ਭੈ ਦੁੱਖ ਨਹੀਂ ਸਤਾਉਂਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ, ਜਿਨ੍ਹਾਂ ਨੇ ਆਪਣੇ ਚਰਨ ਕਮਲਾਂ ਵਿਖੇ ਆਪ ਸੰਗਤਾਂ ਦੇ ਵਿੱਚ ਹਾਜ਼ਰੀ ਲਵਾਈ। ਸੰਗਤਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਪ੍ਰਬੰਧਕ ਜਨ ਔਰ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ, ਤੇ ਸਦਕਾ ਤੇ ਸਾਰਾ ਵਾਹਿਗੁਰੂ ਦਾ ਹੀ ਹੈ। ओदे सदके ही सब कुछ है। सेवक कै भरपूर जुग जुग, वाहगुरु तेरा सब सदका, भुला चुका दी खिमा जी। आओ अखीरलियां पंक्तियां पढ़ के समाप्ति करिए।
गुर परचै मन साच समाए,
प्रणवत नानक काल ना खाए। वाहिगुरु जी का खालसा, वाहिगुरु जी की फतेह।